ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਲੰਗ ਘਰ ਦੂਜਾ ਮਹੱਲਾ ਪੰਜਵਾ, ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰ ਹੈ ਸੋ ਹੋਇ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰ ਹੈ ਸੋ ਹੋਇ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਸਭ ਉੱਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ, ਰਹਾਉ ਹੈ ਤੂੰ ਹੈ ਤੂੰ ਹੋਵਨਹਾਰ, ਅਗਮ ਅਗਾਦ ਊਚ ਆਪਾਰ, ਜੋ ਤੁਧ ਸੇਵੈ ਹੈ ਤਿਨ ਭਉ ਦੁਖ ਨਾਹੀ, ਗੁਰ ਪ੍ਰਸਾਦ ਨਾਨਕ ਗੁਣ ਗਾਹੇ, ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ, ਸਿਮਰ 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 ਜਨ ਸੋਇ, ਨਾਨਕ ਕਰਮ ਪ੍ਰਾਪਤ ਹੋਇ, ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਕਰੈ ਸੰਸਾਰ, ਕਹੁ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛਉ ਧੂਰ, ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਕਰੈ ਸੰਸਾਰ, ਕਹੁ ਨਾਨਕ ਪ੍ਰਭ ਲੋਚਾ ਪੂਰਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਰਨ ਕਾਰਨ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੋਤੀ ਸਰੂਪ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਾਨ ਕਿਰਪਾ ਦਾ ਪ੍ਰਤੀਕ ਇਹ ਸਮਾਂ ਹੈ ਜੋ ਸਾਨੂੰ ਸਾਰਿਆਂ ਨੂੰ ਸਤਸੰਗਤ ਦੀਆਂ ਕੜੀਆਂ ਪ੍ਰਾਪਤ ਹੋ ਰਹੀਆਂ ਹਨ। ਟਹਿਲ ਮਹਿਲ ਤਾਂ ਕਉ ਮਿਲੈ ਜਾਂ ਕਉ ਸਾਧ ਕਿਰਪਾਲ ਸਾਧੂ ਸੰਗਤ ਤਉ ਬਸੈ ਜਉ ਆਪਨ ਹੋਹੇ ਦਇਆਲ। ਅਥਵਾ ਜੇ ਠਾਕੁਰ ਸੋ ਪ੍ਰਸੰਨ ਪਇਓ ਸਤ ਸੰਗਤ ਤੇ ਪਿਆਰ। ਜਿਨ੍ਹਾਂ ਤੇ ਵਾਹਿਗੁਰੂ ਜੀ ਦੀ ਕਿਰਪਾ ਹੋਵੇ ਉਹਨਾਂ ਨੂੰ ਸਤਸੰਗਤ ਨਾਲ ਪ੍ਰੇਮ ਲੱਗਦਾ ਹੈ। ਅੰਮ੍ਰਿਤ ਵੇਲੇ ਦੇ ਸਮੇਂ ਤੋਂ ਆਪ ਗੁਰਮੁਖਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਕੀਤੇ ਹਨ, ਇਸ਼ਨਾਨ ਪ੍ਰਾਪਤ ਹੋਏ ਹਨ। ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ, ਨਾਨਕ ਕਹਿ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗਹਿ ਪਾਤਸ਼ਿਓ ਜਾਇਂਦਾ। ਐਸਾ ਪਾਵਨ ਕੀਰਤਨ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਆਪ ਜੀਆਂ ਨੇ ਸੁਣਿਆ ਹੈ। ਹੁਣ ਗੁਰੂ ਕੀ ਅੰਮ੍ਰਿਤ ਬਾਣੀ ਦੀ ਕਥਾ ਦਾ ਸਮਾਂ ਹੈ। ਸਭ ਸੈ ਉਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦਉ ਨਾ ਸਗਲੀ ਸ਼ਾਰ। ਐਸੀ ਕਥਾ ਜੋ ਸਭ ਤੋਂ ਉੱਤਮ ਹੈ, ਸਭ ਸੇ ਉੱਤਮ ਹਰ ਕੀ ਕਥਾ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਅੰਮ੍ਰਿਤ ਵੇਲੇ ਹਜ਼ੂਰ ਨੇ ਜੋ ਪਾਵਨ ਸ਼੍ਰੀ ਮੁਖਵਾਕ ਬਖਸ਼ਿਆ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰੋਂ ਕਰੋਂ, ਜੋ ਸਮੂਹ ਲੋਕਾਈ ਦੇ ਸ੍ਰਿਸ਼ਟੀ ਦੇ ਭਲੇ ਵਾਸਤੇ, ਜੀਵਾਂ ਦੇ ਭਲੇ ਵਾਸਤੇ ਦਾਤ ਪ੍ਰਾਪਤ ਹੋਈ ਹੈ। ਆਓ ਆਪਣੇ ਮਨ ਬਿਰਤੀਆਂ ਨੂੰ ਇਕਾਗਰ ਕਰੋ, ਸ਼ਰਧਾ ਭਾਵਨਾ ਦੇ ਸਹਿਤ ਹਜ਼ੂਰ ਦੀ ਅੰਮ੍ਰਿਤ ਬਾਣੀ ਦੀ ਕਥਾ। ਚਿਮ ਚਿਮ ਵਰਸੈ ਅੰਮ੍ਰਿਤ ਤਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ, ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮੁਹੱਲਾ ਪੰਜਵਾ।
ਤਿਲੰਗ ਰਾਗ ਦਾ ਨਾਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਬਾਣੀ ਵਿੱਚ ਇਸ ਦਾ 14ਵਾਂ ਅਸਥਾਨ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ, ਬੌਰੀ ਗੂਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ। ਵੱਡ ਹੰਸ ਸੋਰਠ ਤਨਾਸਰੀ ਤੇ ਜੈਤਸਰੀ, ਟੋਡੀ ਤੇ ਬੈਰਾੜੀ ਉਹ ਤਿਲੰਗ ਸੂਹੀ ਛਾਇਓ ਹੈ। ਬਿਲਾਵਲ ਤੇ ਗੋਂਡ ਰਾਮ ਕਲੀ ਨੱਟ ਮਾਲੀ ਗੌੜਾ, ਮਾਰੂ ਤੇ ਤੁਖਾਰੀ ਉਹ ਕੇਦਾਰਾ ਭੈਰੋ ਪਾਇਓ ਹੈ। ਬਸੰਤ ਸਾਰੰਗ ਮਲਾਰ ਕਾਨੜਾ ਕਲਿਆਣ, ਪ੍ਰਭਾਤੀ ਬੇਪਾਸ ਜੈ ਜੈਵੰਤੀ ਗੁਣ ਗਾਇਓ ਹੈ। 31 ਰਾਗਾਂ ਦੀ ਲੜੀ ਹੈ। 14ਵਾਂ ਰਾਗ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਜੋ ਤਲੰਗ ਰਾਗ ਹੈ। ਰਾਗੀ ਸਿੰਘ ਰਾਗਾਂ ਦੀ ਜਾਣਕਾਰੀ ਰੱਖਣ ਵਾਲੇ ਅਧਿਐਨ ਕਰਨ ਵਾਲੇ ਦਿਨ ਦੇ ਤੀਸਰੇ ਪਹਿਰ ਇਸ ਨੂੰ ਗਾਉਂਦੇ ਹਨ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਘਰ ਦੂਜਾ ਦੂਸਰੇ ਘਰ ਸੁਰਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਦੇ ਹਨ। ਰਾਗੀ ਸਿੱਖਾਂ ਨੂੰ ਸਿੰਘਾਂ ਨੂੰ ਆਗਿਆ ਕੀਤੀ ਹੈ ਕਿ ਇਸ ਸ਼ਬਦ ਨੂੰ ਦੂਸਰੇ ਘਰ ਵਿੱਚ ਗਾਓ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਇਹ ਸ਼ਬਦ ਹੈ, ਤਰਨ ਗਗਨ ਨਵ ਖੰਡ ਮਹਿ ਜੋਤ ਸਵੈਰੂਪੀ ਰਹਿਓ ਪਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ
ਤੁਧ ਬਿਨ ਦੂਜਾ ਨਾਹੀ ਕੋਇ।
ਖਾਲਸਾ ਜੀ, ਇਹ ਬ੍ਰਹਮ ਅਵਸਥਾ ਹੈ, ਬ੍ਰਹਮ ਗਿਆਨੀਆਂ ਦੀ ਅਵਸਥਾ, ਰੱਬ ਦੇ ਪਿਆਰਿਆਂ ਦੀ ਅਵਸਥਾ, ਕਮਾਈ ਵਾਲੀਆਂ ਰੂਹਾਂ ਦੀ ਅਵਸਥਾ। ਇੱਕ ਤਾਂ ਹੁੰਦਾ ਹੈ ਕਪੋਲ ਕਥਨੀ, ਰਸਨਾ ਨਾਲ ਬੋਲਣਾ, ਜ਼ਬਾਨ ਨਾਲ ਬੋਲਣਾ, ਮੂੰਹ ਦੇ ਨਾਲ ਕੁਝ ਕਹਿ ਦੇਣਾ। ਇੱਕ ਹੁੰਦੀ ਹੈ ਕਮਾਈ, ਔਰ ਕਮਾਈ ਦੀ ਬਦੌਲਤ ਸਤਿਗੁਰਾਂ ਨੇ ਤੁੱਠ ਕੇ ਦਾਤ ਬਖਸ਼ਿਸ਼ ਕਰ ਦਿੱਤੀ ਹੈ, ਅਵਸਥਾ ਪ੍ਰਾਪਤ ਹੋ ਗਈ ਹੈ ਕਿ ਸਭ ਬ੍ਰਹਮੀ ਦਿਸਦਾ ਹੈ। ਜਿਹੜੀਆਂ ਕੇਵਲ ਕਪੋਲ ਕਥਨੀਆਂ ਹਨ ਉਹ ਹਨ ਵਿਦਵਾਨਾਂ ਦੇ ਪਾਸ, ਉਹ ਹਨ ਪੰਡਤਾਂ ਦੇ ਪਾਸ, ਦੁਨਿਆਵੀ ਗਿਆਨੀਆਂ ਦੇ ਪਾਸ, ਬੜੀਆਂ ਦਲੀਲਾਂ ਦੇ ਕੇ, ਪ੍ਰਮਾਣ ਦੇ ਕੇ, ਦ੍ਰਿਸ਼ਟਾਂਤ ਦੇ ਕੇ, ਸਭ ਬ੍ਰਾਹਮੀ ਹੈ ਇਹ ਕਥਨ ਕਰਦੇ ਹਨ, ਕਰ ਸਕਦੇ ਹਨ। ਇੱਕ ਰੱਬ ਦੇ ਪਿਆਰੇ ਹਨ, ਬੇਸ਼ੱਕ ਉਹ ਦੁਨਿਆਵੀ ਗਿਆਨ ਧਿਆਨ ਨਹੀਂ ਕਥਨ ਕਰਦੇ, ਗ੍ਰੰਥਾਂ ਦਾ ਅਧਿਐਨ ਨਹੀਂ ਕਰਦੇ, ਗ੍ਰੰਥਾਂ ਨੂੰ ਨਹੀਂ ਪੜ੍ਹਦੇ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਅੰਦਰ ਦੀ ਇਹ ਦਾਤ ਪ੍ਰਾਪਤ ਹੋ ਗਈ ਹੈ, ਤਤ ਬੁੱਧੀ ਦੀ ਪ੍ਰਾਪਤੀ ਹੋ ਗਈ, ਤਤ ਸਿਧਾਂਤ ਨੂੰ ਜਾਣ ਲਿਆ ਹੈ ਕਿ ਸਭ ਬ੍ਰਹਮ ਹੈ। ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਰੱਬ ਦੇ ਪਿਆਰੇ ਇਸ ਨੂੰ ਮਹਿਸੂਸ ਕਰਦੇ ਹਨ, ਤੱਕਦੇ ਹਨ ਔਰ ਇਸ ਅਵਸਥਾ ਨੂੰ ਮਾਣਦੇ ਆ। ਬਹੁਤ ਸਾਰੀਆਂ ਸਾਖੀਆਂ ਨੇ ਜਿਹੜੀਆਂ ਇਸ ਪ੍ਰਕਰਨ ਤੇ ਟੁਕਾਈਆਂ ਜਾ ਸਕਦੀਆਂ, ਬੜੇ ਦ੍ਰਿਸ਼ਟਾਂਤ ਪ੍ਰਮਾਣ ਨੇ। ਉਹਨਾਂ ਦੇ ਵਿੱਚੋਂ ਜੇ ਅਸੀਂ ਕੁਝ ਚੇਤੇ ਕਰਨਾ ਹੋਵੇ ਤੇ ਭਾਈ ਮਹਿੰਗੇ ਦੀ ਸਾਖੀ ਨੂੰ ਪੜ੍ਹ ਕੇ ਵੇਖ ਲਈਏ। ਭਾਈ ਮਹਿੰਗਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਦੋਂ ਨਾਂ ਪੁੱਛਿਆ ਤੇ ਕਿਹਾ ਕਿ ਮੇਰਾ ਨਾਮ ਮਹਿੰਗਾ, ਤੇ ਮਹਾਰਾਜ ਕਹਿੰਦੇ ਸਿੱਖੀ ਵੀ ਬੜੀ ਮਹਿੰਗੀ ਆ, ਸਿੱਖੀ ਕਿਹੜੀ ਸਸਤੀ ਆ, ਇਹ ਵੀ ਗੱਲਾਂ ਬਾਤਾਂ ਨਾਲ ਨਹੀਂ ਮਿਲਦੀ। ਸਿੱਖਾਂ ਦੇ ਘਰ ਜੰਮ ਕੇ ਪੈਦਾ ਹੋ ਕੇ ਨਾਮ ਤਾਂ ਸਾਡਾ ਸਿੱਖ ਪੈ ਜਾਂਦਾ, ਪਰ ਸਿੱਖਾਂ ਦੇ ਘਰ ਜੰਮ ਕੇ ਸਿੱਖ ਬਣਿਆ ਨਹੀਂ ਜਾਂਦਾ। ਸਿੱਖ ਬਣਨ ਵਾਸਤੇ ਤਾਂ ਸਿੱਖੀ ਕਮਾਉਣੀ ਪਊ ਤੇ ਮਹਿੰਗੀ ਹੈ, ਤਨ ਮਨ ਧਨ ਵਾਰਨਾ ਪੈਂਦਾ, ਅਰਪਣ ਕਰਨਾ ਪੈਂਦਾ, ਆਪਾਂ ਨਿਸ਼ਾਵਰ ਕਰਨਾ ਪੈਂਦਾ। ਬੜਾ ਸੂਧੇ ਸੁਭਾਅ ਵਾਲਾ ਸਿੱਖ, ਸਿੱਧਾ ਜਿਹਾ ਬੋਲਣ ਵਾਲਾ ਸਿੱਖ ਕਹਿੰਦਾ ਕੋਈ ਨੀ ਮਹਾਰਾਜ, ਤੁਸੀਂ ਹਾਂ ਤਾਂ ਕਰੋ ਕਿ ਸਿੱਖੀ ਦੇ ਦਿਆਂਗੇ। ਫਿਰ ਬੇਨਤੀ ਕਰਾਂ, ਕੁਝ ਗਿਆਨੀ ਲੋਕ ਹੁੰਦੇ ਜਿਹੜੇ ਜ਼ਬਾਨੀ ਗਿਆਨ ਕਥਨ ਕਰਦੇ ਆ, ਉਹ ਗੱਲਾਂ ਨਾਲ ਬਹੁਤ ਕੁਝ ਆਪਣੇ ਆਪ ਨੂੰ ਦਾਸਾ ਭਾਵ, ਨਿਮਰਤਾ ਭਾਵ ਕਈ ਕੁਝ ਜਣਾਉਂਦੇ ਹਨ, ਅਸੀਂ ਜਣਾਉਂਦੇ ਹਾਂ। ਤੇ ਇੱਕ ਸੂਧੇ ਸੁਭਾਅ ਵਾਲੇ ਸਿੱਖ ਹੁੰਦੇ ਆ, ਵੇਖਣ ਨੂੰ ਐਵੇਂ ਪ੍ਰਤੀਤ ਹੁੰਦਾ ਕਿ ਸ਼ਾਇਦ ਹਉਮੈ ਵਾਲਾ ਵਾ ਕੇ ਬੋਲਦੇ ਆ। ਸਾਡੀ ਨਿਮਰਤਾ ਜਿਹੜੀ ਉਹਦੇ ਵਿੱਚ ਵੀ ਹਉਮੈ ਹੁੰਦੀ ਆ, ਕਿ ਦਾਸ ਨੇ ਇੰਨੇ ਵਿਦਿਆਰਥੀ ਪੜ੍ਹਾ ਦਿੱਤੇ ਅੱਜ ਤੱਕ, ਤੇ ਅਜੇ ਦਾਸ ਹੀ ਆ। ਮੈਂ ਇੰਨਾ ਕਰ ਦਿੱਤਾ ਤੇ ਦਾਸਪੁਣਾ ਕਿੱਧਰ ਰਹਿ ਗਿਆ? ਪਰ ਜਿਹੜੇ ਸੂਧੇ ਸੁਭਾਅ ਵਾਲੇ ਆ, ਵੇਖਣ ਨੂੰ ਇਵੇਂ ਲੱਗਦਾ ਕਿ ਸ਼ਾਇਦ ਇਹ ਹਉਮੈ 'ਚ ਗੱਲ ਕਰ ਰਹੇ ਆ, ਪਰ ਨਹੀਂ, ਅੰਦਰ ਕੁਝ ਹੋ ਰਿਹਾ, ਸ਼ਬਦ ਕੁਝ ਹੋ ਰਿਹਾ, ਅੰਦਰੋਂ ਕੁਝ ਹੋਰ ਬਿਆਨ ਕਰ ਰਹੇ ਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਤਾਂ ਸਾਡਾ ਅੰਦਰ ਹੀ ਦੇਖਦੇ ਆ ਨਾ, ਬਾਹਰ ਦੀ ਬਾਹਰਲੀ ਸ਼ਬਦਾਵਲੀ ਤੇ ਨਹੀਂ ਦੇਖਦੇ। ਮਹਾਰਾਜ ਤੁਸੀਂ ਹਾਂ ਕਰ ਦਿਓ, ਕਿਰਪਾ ਕਰ ਦਿਓ, ਮੈਨੂੰ ਸਿੱਖੀ ਦੀ ਦਾਤ ਬਖਸ਼ ਦਿਓ, ਮੈਂ ਮਹਿੰਗੀ ਖਰੀਦ ਲਊ। ਚੰਗਾ ਭਾਈ, ਸਤਿਗੁਰੂ ਗਰੀਬ ਨਿਵਾਜ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਸੇਵਾ ਕਰਨ ਵਾਲਾ ਗੁਰਸਿੱਖ, ਪਾਣੀ ਢੋਣ ਵਾਲਾ ਗੁਰਸਿੱਖ। ਤਿਸ ਗੁਰ ਕੈ ਗ੍ਰਹਿ ਢੋਵਉ ਪਾਣੀ, ਜਿਸ ਗੁਰ ਤੇ ਅਕਲ ਗਤ ਜਾਣੀ। ਮਹਾਰਾਜ ਦੇ ਦਰ ਤੇ ਪਾਣੀ ਢੋਣ ਦੀ ਸੇਵਾ ਮਿਲ ਜਾਏ, ਹੋਰ ਕੀ ਚਾਹੀਦਾ? ਜਿਨ੍ਹਾਂ ਨੂੰ ਸੇਵਾ ਦੀ ਕਦਰ ਆ, ਜਿਨ੍ਹਾਂ ਨੂੰ ਸੇਵਾ ਦੀ ਸਾਰ ਆ, ਜਿਨ੍ਹਾਂ ਨੂੰ ਸੇਵਾ ਦੀ ਸਨਾਸ ਆ, ਜਿਨ੍ਹਾਂ ਨੂੰ ਸੇਵਾ ਦੀ ਸਨਾਸ ਨਹੀਂ, ਰਸ ਨਹੀਂ, ਉਹ ਸੇਵਾ ਕਰ ਹੀ ਨਹੀਂ ਸਕਦੇ। ਤੇ ਜਿਨ੍ਹਾਂ ਨੂੰ ਸੇਵਾ ਦਾ ਰਸ ਆ ਗਿਆ, ਉਹਨਾਂ ਦੇ ਕੋਲੋਂ ਕੋਈ ਸੇਵਾ ਛਡਾ ਨਹੀਂ ਸਕਦਾ, ਕੋਈ ਛਡਾ ਕੇ ਵਿਖਾਵੇ। ਦੁਨੀਆ ਇੱਧਰ ਦੀ ਉੱਧਰ ਹੋ ਜਾਏ, ਕੁਝ ਵੀ ਹੋ ਜਾਏ, ਉਹਨਾਂ ਨੂੰ ਕੋਈ ਨਹੀਂ ਤੋੜ ਸਕਦਾ। ਉਹ ਤਾਂ ਜੁੜ ਗਏ ਹਨ, ਉਹਨਾਂ ਦੇ ਅੰਦਰੇ ਖਿੱਚ ਪੈਦਾ ਹੋਈ ਹੈ। ਤੋੜੀ ਨਾ ਟੁੱਟੈ, ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਤਨੀ, ਇਹ ਖਿੱਚ ਪਈ ਹੋਈ ਅੰਦਰੋਂ। ਡਾਢੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕਾ ਸਿੱਖ ਪਾਣੀ ਲੈਣ ਵਾਸਤੇ ਜਾਂਦਾ, ਸੇਵਾ ਕਰਦਾ, ਤੇ ਕਹਿੰਦੇ ਨਗਰ ਦੇ ਵਿੱਚ ਲੁੱਟ ਕਰਨ ਵਾਸਤੇ ਕੁਝ ਚੋਰ ਲੁਟੇਰੇ ਸਲਾਹ ਕਰ ਰਹੇ ਸੀ, ਤੇ ਇਹ ਲਾਗੋਂ ਦੀ ਲੰਘਿਆ ਤੇ ਉਹਨਾਂ ਨੂੰ ਸ਼ੱਕ ਪੈ ਗਿਆ ਕਿ ਇਹਨੇ ਸਾਡੀ ਗੱਲ ਸੁਣ ਲਈ, ਚੋਰਾਂ ਨੂੰ ਆਪਣਾ ਪਾਲਾ ਸੁੱਝਦਾ, ਤੇ ਇਹ ਤੇ ਸੇਵਾ ਵਿੱਚ ਮਸਤ ਆ, ਇਹ ਸੇਵਾਦਾਰ ਆ। ਤੇ ਉਹਨਾਂ ਨੇ ਕੀ ਕੀਤਾ ਹੈ, ਉਹਨਾਂ ਨੇ ਬਚਣ ਵਾਸਤੇ ਕਿ ਸਾਨੂੰ ਫੜਾ ਨਾ ਦੇਵੇ, ਕਹਿੰਦੇ ਮਿੱਟੀ ਦੇ ਵਿੱਚ ਦੱਬ ਦਿੱਤਾ ਟੋਆ ਕੱਢ ਕੇ। ਗੁਰੂ ਕੇ ਸਿੱਖ ਦੀ ਨਰਾਦਰੀ ਕੀਤੀ ਆ, ਤੇ ਰੱਬ ਨੂੰ ਇਹ ਨਹੀਂ ਪਾਉਂਦਾ, ਜਦੋਂ ਸੱਚੇ ਸਿੱਖ ਦੀ ਨਰਾਦਰੀ ਹੋਵੇ ਤੇ ਰੱਬ ਇਹ ਬਰਦਾਸ਼ਤ ਨਹੀਂ ਕਰ ਸਕਦਾ। ਇਹ ਗੱਲ ਮਹਾਰਾਜ ਨੇ ਬਾਣੀ ਚ ਕਹੀ ਆ, ਤਿਰਸਕਾਰ ਨਹਿ ਪਵੰਤ, ਗੁਰੂ ਅਰਜਨ ਦੇਵ ਜੀ ਦਾ ਸ਼ਬਦ ਸਹਿਸਕ੍ਰਿਤੀ ਬਾਣੀ ਚ, ਤਿਰਸਕਾਰ ਨਹਿ ਪਵੰਤ, ਨਹਿ ਪਵੰਤ ਮਾਨ ਭੰਗ ਨਹਿ, ਸੋਭਾਹੀਨ ਨਹਿ ਪਵੰਤ, ਨਹਿ ਪੋਹੰਤ ਸੰਸਾਰ ਦੁੱਖ ਨਹਿ। ਐਸੀ ਖੇਡ ਵਰਤੀ, ਚੋਰੀ ਤਾਂ ਇਹਨਾਂ ਨੇ ਕੀ ਕਰਨੀ ਸੀ, ਇਹ ਚੋਰ ਫੜੇ ਗਏ, ਪਕੜੇ ਗਏ, ਤੇ ਇਹਨਾਂ ਨੂੰ ਮਹਾਰਾਜ ਦੀ ਹਜ਼ੂਰੀ ਚ ਪਕੜ ਕੇ ਨਗਰ ਨਿਵਾਸੀਆਂ ਨੇ ਲੈ ਆਂਦਾ, ਜੀ ਇਹ ਚੋਰ ਨੇ ਮਹਾਰਾਜ, ਇਹ ਤੁਹਾਡੀ ਨਗਰੀ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ, ਇਹ ਤੇ ਚੋਰ ਇੱਥੇ ਚੋਰੀ ਕਰ ਰਹੇ ਸੀ, ਮਹਾਰਾਜ ਇਹਨਾਂ ਨੂੰ ਸਜ਼ਾ ਦਿਓ। ਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੇ ਸਾਹਮਣੇ ਆਏ ਨਾ ਉਹ ਚੋਰ, ਤੇ ਉਹਨਾਂ ਨੇ ਹੱਥ ਜੋੜ ਕੇ, ਕੁਝ ਪਿਛਲੇ ਕਰਮ ਜਾਗ ਪਏ, ਬੁਰੇ ਕਰਮਾਂ ਦੀ ਬਦੌਲਤ ਚੋਰੀਆਂ ਚ ਲੱਗ ਗਏ, ਹੁਣ ਚੰਗੇ ਕਰਮ ਕੁਝ ਜਾਗ ਪਏ, ਤੇ ਹੱਥ ਜੋੜ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਹਿਣ ਲੱਗੇ, ਮਹਾਰਾਜ ਸਜ਼ਾ ਜਿਹੜੀ ਮਰਜ਼ੀ ਦੇ ਦਿਓ ਕੋਈ ਗੱਲ ਨਹੀਂ, ਪਰ ਅਸੀਂ ਤੇ ਘੋਰ ਪਾਪ ਕਰ ਬੈਠੇ ਹਾਂ, ਬਹੁਤ ਵੱਡਾ ਪਾਪ ਕੀਤਾ, ਇਹਦੇ ਚੋਰੀ ਜਿਹੜਾ ਇਹ ਤੇ ਗੁਨਾਹ ਛੋਟਾ, ਜਿਹੜਾ ਪਾਪ ਅਸੀਂ ਕਰਕੇ ਆਏ ਹਾਂ ਉਹ ਬਹੁਤ ਵੱਡਾ। ਭਾਈ ਉਹ ਕੀ ਪਾਪ ਆ? ਮਹਾਰਾਜ ਤੁਹਾਡੇ ਸਿੱਖ ਨੂੰ ਅਸੀਂ ਟੋਆ ਕੱਢ ਕੇ ਦੱਬ ਕੇ ਆਏ ਹਾਂ ਗਲ ਗਲ ਤੱਕ। ਅੱਛਾ ਭਾਈ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਦੌੜ ਕੇ ਗਏ ਉੱਥੇ, ਸੇਵਾਦਾਰ ਸਿੱਖ ਨਾਲ ਗਏ, ਭਾਈ ਮਹਿੰਗੇ ਨੂੰ ਜਾ ਕਰਕੇ ਉੱਥੋਂ ਟੋਏ ਚੋਂ ਕੱਢਿਆ। ਸਾਰੀਆਂ ਸੰਗਤਾਂ ਏਦਾਂ ਸੱਜ ਬੈਠੀਆਂ, ਦੀਵਾਨ ਸੱਜ ਗਿਆ, ਭਾਈ ਮਹਿੰਗੇ ਨੂੰ ਮਹਾਰਾਜ ਸਾਹਿਬ ਨੇ ਆਪਣੇ ਪਾਸ ਬਿਠਾ ਲਿਆ, ਚੋਰ ਸਾਹਮਣੇ ਖੜੇ ਕਰ ਲਏ, ਮਹਿੰਗਿਆ ਦੱਸ ਇਹਨਾਂ ਨੂੰ ਕੀ ਸਜ਼ਾ ਦੇਈਏ, ਤੇਰੇ ਗੁਨਾਹਗਾਰ ਨੇ, ਦੱਸ ਇਹਨਾਂ ਨੂੰ ਕੀ ਸਜ਼ਾ ਦੇਈਏ, ਇਹਨਾਂ ਨੇ ਤੈਨੂੰ ਤੰਗ ਕੀਤਾ, ਤੈਨੂੰ ਪਰੇਸ਼ਾਨ ਕੀਤਾ। ਭਾਈ ਮਹਿੰਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੱਚਾ ਸਿੱਖ, ਹੱਥ ਜੋੜੇ ਹੋਏ ਆ, ਮਹਾਰਾਜ ਸੱਚੇ ਪਾਤਸ਼ਾਹ ਇਹ ਪਾਪੀ ਪੇਟ ਬਦਲੀ ਸਾਰਾ ਕੁਝ ਕਰਦੇ ਆ, ਸੰਪੈ ਕਾਰਨ ਚਾਕਰ ਚੋਰ, चोर चोरियां माया वास्ते करदे आ महाराज, इन्हां दी भुख दूर कर दिओ, ये चोरियां छड़ा दिओ, इन्हां नूं दातां दे दिओ, जे इन्हां दे घर खाण पीण नूं होऊ ते आपे चोरी ना करनगे। जिहड़ा चोर हुंदा उहदे सिर ते वी ते खतरा मंडराउंदा रहिंदा, अपनी जान तली ते रख के जांदा है कि पता नहीं किस दिन मालक दी डांग सिर विच वज जाणी ते मर जाणा। सच्चे पातशाह इन्हां ते कृपा कर दिओ। भाई महंगिया, इन्हां ने तैनूं तंग कीता, परेशान कीता, तूं इन्हां दी सिफारिश कर रहा उल्टी। ये उल्टा रस्ता है, दुनिया नालों उल्टा रस्ता है। सियाणियां दा कथन है, बुरियां नाल बुरियाई करनी। ये जिन्हों भी असीं गल करिए ना, पुछिए किसी नूं, ते ओ ये गल ही कहिंदा फलाने ने मेरे नाल इदां कीता, मैं फिर उहदे नाल इदां कीता। इहदे आम प्रचलित आ, सारी दुनिया जाणदी आ कि जिहड़ा बुरा आदमी हुंदा उहनूं किदां मिलना, उहदे नाल निबड़ना किदां, सारी दुनिया जाणदी आ। लोक इदां करदे आ, बदला लैंदे आ कि इन्ने मेरे नाल इदां कीता, मैं हुण इहदा नुकसान करूं, मैं डबल बदला लऊं। ਇਹ ਕਿਹਦੇ ਤੋਂ ਅੱਗੀ ਅੱਗੇ ਗੱਲ ਆ। ਉਹ ਕੀ ਹੈ, ਮੁਆਫ ਕਰਨ ਕਈ ਸਿਆਣੇ, ਤੇ ਕਈ ਸਿਆਣੇ ਲੋਕ ਹਨ ਦੁਨੀਆਂ 'ਚ, ਉਹ ਕਹਿੰਦੇ ਭਈ ਇਹ ਤੇ ਕਮਲਾ ਹੋ ਗਿਆ, ਇਹਨੇ ਗਲਤੀ ਕੀਤੀ ਆ, ਤੇ ਜੇ ਮੈਂ ਵੀ ਅੱਗੋਂ ਇੱਦਾਂ ਕਰੂੰ ਤੇ ਫਿਰ ਮੈਂ ਵੀ ਤੇ ਕਮਲਾ ਹੀ ਖਵਾਊਂ। ਛੱਡੋ ਪਰੇ, ਮੁਆਫ ਕਰ ਦਿਓ। ਇਹ ਵੱਖਰੀ ਕੈਟਾਗਰੀ ਹੈ ਜਿਨ੍ਹਾਂ ਨੇ ਮੁਆਫ ਕਰ ਦਿੱਤਾ। ਕੋਈ ਗੱਲ ਨਹੀਂ, ਮੁਆਫ ਕਰ ਦੇਣਾ ਚਾਹੀਦਾ, ਮਨੁੱਖ ਗਲਤੀਆਂ ਦਾ ਪੁਤਲਾ ਹੈ, ਗਲਤੀਆਂ ਹੋ ਜਾਂਦੀਆਂ ਨੇ, ਕਰ ਦਿਓ ਮੁਆਫ। ਇੱਕ ਤੀਸਰੀ ਕੈਟਾਗਰੀ ਹੈ, ਉਹ ਇਹ ਹੈ ਬੁਰਿਆਂ ਨਾਲ ਫਿਰ ਨੇਕੀ ਕਰਨੀ। ਇਹ ਜਿਹੜਾ ਬਚਨ ਦਾਸ ਨੇ ਪੜਿਆ ਹੈਗਾ, ਇਹ ਇਤਿਹਾਸਕ ਆ ਕਵੀਆਂ ਦਾ, ਪਰ ਹੈਗਾ ਗੁਰੂ ਕੀ ਬਾਣੀ ਦੇ ਮੁਤਾਬਕ ਆ, ਤਾਂ ਇਹ ਪੜਿਆ ਹੈ ਬੁਰਿਆਂ ਨਾਲ ਫਿਰ ਨੇਕੀ ਕਰਨੀ। ਫਰੀਦਾ, ਬੁਰੇ ਦਾ ਭਲਾ ਕਰ। ਫਰੀਦ ਸਾਹਿਬ ਦੀ ਅਵਸਥਾ, ਫਰੀਦ ਸਾਹਿਬ ਜੈਸੇ ਭਗਤ ਉਦੋਂ ਬਣਿਆ ਜਾਂਦਾ ਜਦੋਂ ਅੰਦਰੋਂ ਇੱਦਾਂ ਦੀ ਅਵਸਥਾ ਬਣ ਜਾਏ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ। ਬੁਰਿਆਂ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ, ਕਵੀ ਕਹਿੰਦੇ ਨੇ, ਇਤਿਹਾਸਕਾਰ ਕਹਿੰਦੇ ਨੇ, ਦੁਨੀਆਂ ਦੇ ਲੋਕੋ, ਬੁਰੇ ਲੋਕਾਂ ਦਾ ਭਲਾ ਕਰਨਾ ਇਹ ਤਾਂ ਕੋਈ ਗੁਰੂ ਨਾਨਕ ਦੇਵ ਜੀ ਤੋਂ ਸਮਝੇ। ਬੁਰਿਆਂ ਦਾ ਭਲਾ ਗੁਰੂ ਨਾਨਕ ਦੇਵ ਜੀ ਨੇ ਕੀਤਾ ਹੈ, ਕਿਸੇ ਨੇ ਪੱਥਰ ਮਾਰੇ ਆ, ਕਿਸੇ ਨੇ ਰੋੜੇ ਮਾਰੇ ਆ, ਕਿਸੇ ਨੇ ਕੁਰਾਈਆ ਕਿਹਾ ਹੈ, ਕਿਸੇ ਨੇ ਕੁਝ ਕਿਹਾ, ਸਭ ਦਾ ਭਲਾ। ਤੇ ਸਾਨੂੰ ਮਹਾਰਾਜ ਨੇ ਮੁਹਾਵਰਾ ਦੇ ਦਿੱਤਾ, ਆਪਣੀ ਸੰਗਤ ਨੂੰ ਮੁਹਾਵਰਾ ਦੇ ਦਿੱਤਾ। ਸੰਗਤ ਮਹਾਰਾਜ ਨੇ ਆਪਣਾ ਰੂਪ ਸਰੂਪ ਬਣਾ ਲਈ ਹੈ, ਤੇ ਉਹ ਇਹ ਮੁਹਾਵਰਾ ਬਖਸ਼ਿਆ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਸਰਬੱਤ ਦੇ ਭਲੇ 'ਚ ਸਾਰੇ ਹੀ ਆ ਗਏ ਨਾ, ਆਂਢੀ ਗੁਆਂਢੀ, ਦੇਸ਼ ਵਿਦੇਸ਼ ਸਭ। ਤੇ ਫਿਰ ਇੱਕ ਦਾ ਕੱਢ ਕੇ ਵੱਖਰਾ ਤੇ ਨਹੀਂ ਨਾ ਰੱਖ ਸਕਦੇ ਕਿ ਐਦਾ ਨਾ ਕਰਿਓ। ਇਹ ਸਿੱਖੀ ਹੈ, ਜਿਹੋ ਜਿਹਾ ਜੀਵਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੈ, ਮਹਾਰਾਜ ਨੇ ਉਹੋ ਜਿਹਾ ਜੀਵਨ ਆਪਣੇ ਸਿੱਖ ਦਾ ਬਣਾਇਆ। ਜਦੋਂ ਸਿੱਖ ਕਮਾਈ ਕਰਦਾ ਨਾ, ਸਿੱਖੀ ਕਮਾਉਂਦਾ, ਤੇ ਉਹ ਇਸ ਪੜਾਅ ਤੇ, ਇਸ ਮੰਜ਼ਿਲ ਤੇ ਪਹੁੰਚ ਜਾਂਦਾ, ਇਸ ਅਵਸਥਾ 'ਚ ਪਹੁੰਚ ਜਾਂਦਾ। ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ। ਸਤਿਗੁਰਾਂ ਨੇ ਸਿੱਖ ਨੂੰ ਆਪਣੇ ਵਰਗਾ ਬਣਾ ਲਿਆ ਹੋਇਆ। ਤੇ ਭਾਈ ਮਹਿੰਗੇ ਨੂੰ ਮਹਾਰਾਜ ਸਾਹਿਬ ਕਹਿੰਦੇ, ਮਹਿੰਗਿਆ ਤੈਨੂੰ ਤੰਗ ਕੀਤਾ, ਪਰੇਸ਼ਾਨ ਕੀਤਾ, ਤੂੰ ਕਹਿੰਦਾ ਇਹਨਾਂ ਦੀ ਗਰੀਬੀ ਦੂਰ ਕਰ ਦਿਓ। ਤੇ ਹੱਥ ਜੋੜ ਕੇ ਫਿਰ ਬੇਨਤੀ ਕੀਤੀ, ਮਹਾਰਾਜ ਕੱਲੀ ਗਰੀਬੀ ਨਾ ਦੂਰ ਕਰਿਓ, ਕਈ ਵਾਰ ਬੰਦਾ ਫਿਰ ਨੇ ਚੋਰੀਆਂ ਛੱਡਦਾ। ਮਹਾਰਾਜ ਇਹਨਾਂ ਨੂੰ ਸਿੱਖੀ ਵੀ ਬਖਸ਼ ਦਿਓ, ਇਹਨਾਂ ਨੂੰ ਤਾਰ ਦਿਓ, ਇਹਨਾਂ ਨੇ ਤੁਹਾਡੇ ਦਰਸ਼ਨ ਕਰ ਲਏ ਆ, ਇਹ ਤੁਹਾਡੇ ਦਰਬਾਰ 'ਚ ਆ ਗਏ ਆ, ਨਿਹਾਲ ਕਰ ਦਿਓ, ਅੰਦਰੋਂ ਚੋਰੀ ਵਾਲਾ ਸੁਭਾਅ ਹੀ ਛਡਾ ਦਿਓ, ਸਿੱਖ ਬਣਾ ਲਓ ਮਹਾਰਾਜ, ਮਿਹਰ ਕਰ ਦਿਓ। ਤੇ ਸਤਿਗੁਰਾਂ ਨੇ ਪ੍ਰਸੰਨ ਹੋ ਕੇ ਕਿਹਾ ਸੀ, ਮਹਿੰਗਿਆ ਸਿੱਖੀ ਹੈ ਤਾਂ ਬੜੀ ਮਹਿੰਗੀ ਆ, ਪਰ ਤੂੰ ਮਹਿੰਗੇ ਭਾਈ ਖਰੀਦ ਲਈ ਆ, ਸਿੱਖੀ ਦੀ ਕੀਮਤ ਇਹ ਆ। ਜੇ ਕੋਈ ਪੁੱਛਿਆ ਕਿ ਸਿੱਖੀ ਦੀ ਕੀਮਤ ਕੀ ਆ, ਤੇ ਭਾਈ ਮਹਿੰਗੇ ਵਰਗੇ ਜਿਹੜੇ ਸਿੱਖ ਆ ਅਨੇਕਾਂ, ਇਹ ਸਿੱਖੀ ਆ, ਇਹਦੇ 'ਚ ਕਮੀ ਨਹੀਂ ਹੈ। ਇੱਕ ਸਿੱਖ ਦਾ ਨਾਂ ਲਓ ਫਿਰ ਦੂਸਰਾ ਚੇਤੇ ਆਉਂਦਾ, ਦੂਜੇ ਦਾ ਲਓ ਫਿਰ ਹੋਰ ਚੇਤੇ ਆਉਂਦਾ, ਪਹਿਲੇ ਭੁੱਲੀ ਜਾਂਦੇ ਆ, ਇੰਨੇ ਇੰਨੇ ਗਿਣੇ ਨਹੀਂ ਜਾ ਸਕਦੇ ਜਿਨ੍ਹਾਂ ਨੇ ਸਿੱਖੀ ਕਮਾਈ ਹੈ, ਜਿਨ੍ਹਾਂ ਨੇ ਆਪਣਾ ਸਭ ਕੁਝ ਵਾਰਿਆ ਹੈ, ਜਿਹੜੇ ਸਭ ਦੇ ਸਾਂਝੇ ਹਨ, ਜਿਹੜੇ ਸਾਰਿਆਂ ਦੇ ਵਿੱਚ ਵਾਹਿਗੁਰੂ ਜੀ ਦੀ ਜੋਤ ਨੂੰ ਨਿਹਾਰਨ ਵਾਲੇ ਆ। ਤੁਧ ਬਿਨ ਦੂਜਾ ਨਾ ਹੀ ਕੋਈ, ਤੇਰੇ ਤੋਂ ਬਿਨਾਂ ਸੱਚਿਆ ਪਾਤਸ਼ਾਹ ਹੋਰ ਕੋਈ ਨਹੀਂ ਆ, ਸਭ ਤੂੰ ਹੀ ਆ। ਇਹ ਤੇਰੀ ਖੇਡ ਆ, ਇਹ ਤੇਰੇ ਕੌਤਕ ਨੇ, ਤੇਰੇ ਚੋਜ ਹਨ।
ਤੂੰ ਕਰਤਾਰ ਕਰਹਿ ਸੋ ਹੋਏ,
ਤੂੰ ਸਾਡਾ ਕਰਤਾਰ ਆ। ਕਰ ਨਾਮ ਹੁੰਦਾ ਹੱਥ ਦਾ, ਤੇ ਤਾਰ ਨਾਮ ਹੁੰਦਾ ਰੱਸੀ ਦਾ। ਤੇਰੇ ਹੱਥ ਵਿੱਚ ਆ ਸਾਡੀ ਰੋਜੀ ਦੀ ਤਾਰ, ਸਾਡੀ ਰੋਜੀ ਰੋਟੀ ਤੇਰੇ ਹੱਥ ਵਿੱਚ ਆ। ਔਰ ਜਿਹੜੀ ਚੇਤਨ ਸੱਤਾ ਹੈ ਨਾ, ਡੋਰੀ ਤਾਰ ਕਹਿ ਲਓ, ਡੋਰੀ ਕਹਿ ਲਓ, ਜਿਵੇਂ ਭਗਤ ਕਬੀਰ ਸਾਹਿਬ ਨੇ ਜੇਵਰੀ ਕਿਹਾ, ਉਹ ਜੇਵਰੀ ਨਾਮ ਵੀ ਰੱਸੀ ਦਾ, ਗਲੇ ਹਮਾਰੇ ਜੇਵਰੀ ਜਿਹਾ ਖਿੰਚੈ ਤਹਿ ਜਾਓ। ਸੱਚੇ ਪਾਤਸ਼ਾਹ ਜਿਹੜੀ ਚੇਤਨ ਸੱਤਾ ਰੂਪੀ ਡੋਰ ਆ, ਰੱਸੀ ਆ, ਉਹ ਆਪ ਜੀ ਦੇ ਹੱਥ ਵਿੱਚ ਹੀ ਆ। ਜਿੰਨਾ ਚਿਰ ਤੱਕ ਸਰੀਰਾਂ 'ਚ ਚੇਤਨ ਸੱਤਾ ਤੁਸੀਂ ਰੱਖਦੇ ਹੋ, ਸਰੀਰ ਤੁਰੇ ਫਿਰਦੇ ਆ, ਚੱਲਦੇ ਫਿਰਦੇ ਆ, ਜਦੋਂ ਆਪ ਜੀ ਸਰੀਰਾਂ 'ਚੋਂ ਚੇਤਨ ਸੱਤਾ ਖਿੱਚ ਲੈਂਦੇ ਹੋ, ਤੇ ਇਹ ਜਿਹੜਾ ਸਰੀਰ ਹੈ, ਧਰ ਤੂਟੀ ਗਾਡੋ ਸਿਰ ਭਾਰ, ਜਿਵੇਂ ਕੋਈ ਗੱਡਾ ਹੈ ਤੇ ਉਹਦਾ ਧੁਰਾ ਟੁੱਟ ਜਾਏ ਤੇ ਸਿਰ ਪਰਨੇ ਡਿੱਗ ਪੈਂਦਾ, ਧੁਰੇ ਦੇ ਆਸਰੇ ਗੱਡਾ ਹੈ, ਤੇ ਸਾਡੇ ਅੰਦਰ ਸਰੀਰ ਦੇ ਜਿਹੜੇ ਸਵਾਸ ਨੇ ਇਹ ਧੁਰਾ ਆ। ਸੱਚੇ ਪਾਤਸ਼ਾਹ ਜਦੋਂ ਆਪ ਜੀ ਖਿੱਚ ਲੈਂਦੇ ਹੋ, ਚੇਤਨ ਸੱਤਾ ਇਹ ਧੁਰਾ ਹੈ, ਇਹਦੇ ਆਸਰੇ ਸਾਡਾ ਸਰੀਰ ਤੁਰਿਆ ਫਿਰਦਾ। ਆਪ ਜੀ ਦੇ ਹੱਥ ਵਿੱਚ ਸਾਡੀ ਤਾਰ ਆ, ਰੱਸੀ ਹੈ। ਸੱਚੇ ਪਾਤਸ਼ਾਹ ਜੀ, ਜੋ ਤੁਸੀਂ ਕਰਦੇ ਹੋ ਸੋ ਹੁੰਦਾ ਹੈ, ਪਰ ਅਸੀਂ ਮੰਨਦੇ ਨਹੀਂ ਜੇ, ਅਸੀਂ ਹਮੇਸ਼ਾ ਆਪਣੇ ਆਪ ਨੂੰ ਅੱਗੇ ਰੱਖਦੇ ਹਾਂ। ਖਾਲਸਾ ਜੀ, ਜਦੋਂ ਕੋਈ ਕੰਮ ਸਫਲ ਹੁੰਦਾ ਨਾ, ਕਿਸੇ ਕੰਮ ਵਿੱਚ ਸਾਨੂੰ ਸਫਲਤਾ ਪ੍ਰਾਪਤ ਹੁੰਦੀ ਆ, ਸਕਸੈਸ ਮਿਲਦਾ, ਤੇ ਅਸੀਂ ਫੁਕਰੀਆਂ ਮਾਰਨ ਨੂੰ ਨਹੀਂ ਹਟਦੇ। ਕਦੀ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ, ਜਿੰਨਾ ਚਿਰ ਕੰਮ ਨਹੀਂ ਹੁੰਦਾ ਉਨਾ ਚਿਰ ਤੱਕ ਤਰਲੇ ਜੇ ਲਈ ਜਾਂਦੇ ਰਹਿੰਦੇ ਆ ਕਿ ਮਹਾਰਾਜ ਹੋ ਜਾਏ, ਵਿਘਨ ਨਾ ਪੈ ਜੇ, ਵੇਖਿਓ ਕਿਤੇ ਖਰਾਬ ਨਾ ਹੋ ਜਾਏ। ਜਿਉਂ ਹੀ ਕਾਰਜ ਹੁੰਦਾ ਹੈ ਤੇ ਫਿਰ ਅਸੀਂ ਹੁੱਬ ਹੁੱਬ ਕੇ ਦੱਸਦੇ ਹਾਂ ਕਿ ਮੈਂ ਕੀਤਾ, ਇੱਦਾਂ ਕੀਤਾ ਤਾਂ ਹੋਇਆ, ਨਹੀਂ ਤੇ ਨਹੀਂ ਸੀ ਹੋਣਾ। ਬੰਦਾ ਆਪਾ ਨਹੀਂ ਛੱਡਦਾ, ਪਰ ਰੱਬ ਦੇ ਪਿਆਰੇ ਕਹਿੰਦੇ ਹਨ, ਸੱਚੇ ਪਾਤਸ਼ਾਹ ਮੈਂ ਨਹੀਂ ਕੁਝ ਵੀ ਕਰ ਸਕਦਾ, ਜੇ ਮੇਰੇ ਕੋਲੋਂ ਕੁਝ ਸਰਜਦ ਹੋਇਆ ਤੇ ਇਹ ਤੁਸੀਂ ਕਰਵਾਇਆ, ਮੇਰਾ ਤੇ ਸਰੀਰ ਜਿਹੜਾ ਤੇ ਜੜ ਆ, ਸਰੀਰ ਨੂੰ ਚਲਾਉਣ ਵਾਲੇ ਤੁਸੀਂ ਹੋ, ਤੁਹਾਡੇ ਆਸਰੇ ਸਰੀਰ ਚੱਲਦਾ, ਸੋਚ ਦੇਣ ਵਾਲੇ ਤੁਸੀਂ ਹੋ, ਫਿਰ ਸਮਰੱਥਾ ਦੇਣ ਵਾਲੇ ਤੁਸੀਂ ਹੋ, ਮਾਇਆ ਦੀ ਸਮਰੱਥਾ ਇਹ ਵੀ ਤੇ ਤੁਸੀਂ ਦਿੱਤੀ ਆ, ਸਰੀਰ ਵਿੱਚ ਬਲ ਵੀ ਤੇ ਤੁਸੀਂ ਦਿੱਤਾ, ਮਾਲਕਾ ਇਹ ਤੇਰਾ ਹੀ ਆ ਸਾਰਾ ਕੁਝ। ਪੁਰਾਣੇ ਸਿੱਖ ਸਿੰਘ ਅਰਦਾਸ ਕਰਿਆ ਕਰਦੇ ਸਨ ਕਿ ਸੱਚੇ ਪਾਤਸ਼ਾਹ, ਖੀਸਾ ਆਪ ਜੀ ਦਾ, ਹੱਥ ਆਪ ਜੀ ਦੇ ਸੇਵਕਾਂ ਦਾ, ਤੇ ਭਲਿਆਂ ਕੰਮਾਂ ਤੇ ਲਵਾਉਣਾ ਤੇ ਬੁਰਿਆਂ ਤੋਂ ਬਚਾ ਕੇ ਰੱਖਣਾ। ਜਿਹੜੇ ਸਿੱਖ ਨੇ ਉਹ ਸਾਰਾ ਕੁਝ ਸਤਿਗੁਰਾਂ ਦਾ ਸਮਝਦੇ ਆ, ਮਹਾਰਾਜ ਇਹ ਖਜ਼ਾਨਾ ਤੁਹਾਡਾ, ਤੁਸੀਂ ਸਾਨੂੰ ਵਰਤਣ ਵਾਸਤੇ ਦਿੱਤਾ, ਕਿਰਪਾ ਕਰਿਓ ਕਿਤੇ ਗਲਤ ਥਾਂ ਤੇ ਨਾ ਵਰਤਿਆ ਜਾਏ, ਕਿਉਂਕਿ ਖਜ਼ਾਨਾ ਗੁਰੂ ਦਾ ਆ, ਅਸੀਂ ਗੁਰੂ ਤੋਂ ਮੰਗ ਕੇ ਲੈਂਦੇ ਹਾਂ। ਮਾਲਕਾ ਅਸੀਂ ਤੇਰੇ ਦੇਣਦਾਰ ਹਾਂ, ਸਾਡੇ ਤੇ ਮਿਹਰ ਕਰੋ ਆਪ ਜੀ, ਇਹ ਸਭ ਕੁਝ ਆਪ ਜੀ ਦਾ, ਸਰੀਰ ਤੁਸੀਂ ਦਿੱਤਾ, ਕਿਰਪਾ ਕਰੋ ਕਿਤੇ ਸਰੀਰ ਨਾਲ ਕੁਝ ਗਲਤ ਨਾ ਹੋ ਜਾਏ, ਇਹਨਾਂ ਗੁਨਾਹਾਂ ਤੋਂ, ਔਗੁਣਾਂ ਤੋਂ ਕਿਰਪਾ ਕਰਕੇ ਬਚਾ ਕੇ ਰੱਖਿਓ। ਜੇ ਕੋਈ ਚੰਗਾ ਹੁੰਦਾ ਹੈ, ਮਾਲਕਾ ਤੂੰ ਕਰ ਰਿਹਾ, ਤੇਰੀ ਮਿਹਰ ਨਾਲ ਸਭ ਹੋ ਰਿਹਾ ਹੈ,
ਤੇਰਾ ਜੋਰ ਤੇਰੀ ਮਨ ਟੇਕ,
ਆਪ ਜੀ ਦਾ ਹੀ ਬਖਸ਼ਿਆ ਹੋਇਆ ਸਾਡੇ 'ਚ ਜੋਰ ਨਾਮ ਬਲਦਾ ਹੈ, ਫਾਰਸੀ ਦਾ ਸ਼ਬਦ ਮੰਨ ਕੇ, ਫਾਰਸੀ ਵਿੱਚ ਜੱਜੇ ਅੱਖਰ ਦੇ ਚਰਨਾਂ 'ਚ ਬਿੰਦੀ ਦਾ ਉਚਾਰਨ ਹੁੰਦਾ ਜ਼ੋਰ, ਤੇ ਪੰਜਾਬੀ 'ਚ ਅਸੀਂ ਜੋਰ ਬੋਲਦੇ ਹਾਂ, ਜੋਰ ਨਾਮ ਤਾਕਤ ਦਾ, ਬਲਦਾ, ਜੋਰ ਨਾਮ ਮਿਲਾਪ ਦਾ ਵੀ ਹੈ, ਜੋੜ ਦਾ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋਂ ਬਕੋ ਸੁਭ ਰਸਨਾ ਦੀਜੈ ਪ੍ਰਾਨ ਅਕੋਰ। ਕਈ ਵਾਰ ਆਪਾਂ ਬਾਣੀ ਪੜ੍ਹਨ ਵਾਲੇ, ਥੋੜ੍ਹਾ ਗਿਆਨ ਸਾਡੇ ਕੋਲ ਕੰਮ ਹੋਣ ਕਰਕੇ ਸਾਡੇ ਮਨਾਂ 'ਚ ਸੰਸੇ ਪੈਦਾ ਹੋ ਜਾਂਦੇ, ਅਸੀਂ ਕਈ ਵਾਰ ਕਈ ਸ਼ਬਦ ਪੜ੍ਹ ਕੇ ਇਹ ਸੋਚਣ ਲੱਗ ਪੈਂਦੇ ਹਾਂ ਕਿ ਇਹ ਜਿਹੜੀ ਭਾਸ਼ਾ ਦਾ ਸ਼ਬਦ ਲੱਗਦਾ, ਪਰ ਉਸ ਭਾਸ਼ਾ ਦਾ ਰੂਪ ਇਸ ਸ਼ਬਦ ਵਿੱਚ ਨਹੀਂ ਹੈ, ਇਹ ਸ਼ਬਦ ਦਾ ਫਰਕ ਆ। ਖਾਲਸਾ ਜੀ, ਗੁਰਬਾਣੀ ਵਿੱਚ ਇਹ ਵੱਖਰੇ ਵੱਖਰੇ ਨਿਯਮ ਹਨ। ਸਤਿਗੁਰਾਂ ਦੀ ਪਾਵਨ ਬਾਣੀ ਇਹਦੇ ਵਿੱਚ ਅਸੀਂ ਕੇਵਲ ਇੱਕ ਵਿਆਕਰਨ ਲਾਗੂ ਨਹੀਂ ਕਰ ਸਕਦੇ। ਇੱਕ ਛੋਟੀ ਜੀ ਨਿਗੂਣੀ ਜੀ ਉਦਾਹਰਣ ਦੇਣੀ ਚਾਹੁੰਦਾ ਹਾਂ, ਆਪ ਪੜ੍ਹੇ ਲਿਖੇ ਬੈਠੇ ਹੋ ਤੇ ਬਹੁਤ ਹੀ ਸੌਖੀ ਸਰਲ ਉਦਾਹਰਣ। ਜਿਵੇਂ ਅਸੀਂ ਪੰਜਾਬੀ ਬੋਲਦੇ ਹਾਂ, ਅੱਜ ਕੱਲ੍ਹ ਇੰਗਲਿਸ਼ ਜਿਹੜੀ ਹੈ ਉਹ ਇੰਟਰਨੈਸ਼ਨਲ ਭਾਸ਼ਾ ਬੜੀ ਪ੍ਰਚਲਿਤ ਆ, ਸਭ ਦੀ ਦੌੜ ਉਹਦੇ ਪਿੱਛੇ ਆ। ਸੋ ਜਦੋਂ ਅਸੀਂ ਆਪਣੀ ਭਾਸ਼ਾ ਦੇ ਵਿੱਚ ਕੋਈ ਇੰਗਲਿਸ਼ ਦਾ ਸ਼ਬਦ ਦਾ ਪ੍ਰਯੋਗ ਕਰਦੇ ਹਾਂ, ਕੇਵਲ ਉਦਾਹਰਣ ਵਾਸਤੇ ਛਿਨ ਮਾਤਰ ਬਾਹਰ ਨਿਕਲਿਆ ਹਾਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਵਿਸਥਾਰ ਵਿੱਚੋਂ, ਇਹ ਮਾਜਰਾ ਸਮਝਣ ਵਾਸਤੇ, ਸਮਝਾਉਣ ਵਾਸਤੇ। ਜਿਵੇਂ ਇੰਗਲਿਸ਼ ਦੇ ਸ਼ਬਦ ਸਾਡੀ ਭਾਸ਼ਾ 'ਚ ਆ ਚੁੱਕੇ ਆ, ਸਕੂਲ ਕਹਿ ਲਓ, ਬੱਸਾਂ, ਟਰੱਕ ਵਗੈਰਾ, ਸਭ ਕਾਰਾਂ, ਇਹ ਹੈ ਤਾਂ ਇੰਗਲਿਸ਼ ਦੇ ਸ਼ਬਦ ਹਨ। ਪਰ ਜਦੋਂ ਅਸੀਂ ਇਹਨਾਂ ਸ਼ਬਦਾਂ ਦਾ ਉਚਾਰਨ ਕਰਦੇ ਹਾਂ, ਜਦੋਂ ਇਹਨਾਂ ਦਾ ਅਸੀਂ ਬਹੁਵਚਨ ਬਦਲਣਾ ਹੋਵੇ ਤਾਂ ਅਸੀਂ ਨਿਯਮ ਪੰਜਾਬੀ ਦਾ ਉੱਥੇ ਪਾ ਦਿੰਦੇ ਹਾਂ, ਸ਼ਬਦ ਇੰਗਲਿਸ਼ ਦਾ ਹੁੰਦਾ। ਫਰਜ਼ ਕਰ ਲਓ ਅਸੀਂ ਬਹੁਵਚਨ ਬਣਾਉਣਾ ਹੋਵੇ ਕਾਰ ਨੂੰ, ਤਾਂ ਅਸੀਂ ਕਾਰਾਂ ਕਹਿੰਦੇ ਹਾਂ, ਕਾਰਾਂ ਸ਼ਬਦ ਤਾਂ ਇੰਗਲਿਸ਼ ਦਾ ਨਹੀਂ ਹੈ ਨਾ, ਹੈ ਤਾਂ ਕਾਰ ਆ ਨਾ। ਜੇ ਉਹਨੂੰ ਬਹੁਵਚਨ ਇੰਗਲਿਸ਼ ਵਿੱਚ ਬਣਾਓ ਤਾਂ ਕਾਰਜ਼ ਬਣੇਗਾ ਨਾ, ਟਰੱਕਸ ਬਣੇਗਾ, ਬੱਸਸ ਬਣੇਗਾ। ਪਰ ਜਦੋਂ ਪੰਜਾਬੀ ਭਾਸ਼ਾ ਵਿੱਚ ਅਸੀਂ ਉਹਨੂੰ ਵਰਤਿਆ ਤਾਂ ਪੰਜਾਬੀ ਭਾਸ਼ਾ ਵਿੱਚ ਕੰਨਾ ਲਾ ਕੇ ਬਹੁਵਚਨ ਸ਼ਬਦ ਬਣਦੇ ਆ, ਅਤੇ ਅਸੀਂ ਇੰਗਲਿਸ਼ ਦਾ ਸ਼ਬਦ ਹੈ ਅਤੇ ਉਹਨੂੰ ਉਹਨੂੰ ਪੰਜਾਬੀ ਵਿੱਚ ਅਸੀਂ ਪ੍ਰਯੋਗ ਕੀਤਾ ਉਸਦਾ, ਅਤੇ ਅਸੀਂ ਨਿਯਮ ਉੱਥੇ ਪੰਜਾਬੀ ਦਾ ਵਰਤਿਆ। ਪਰ ਕਈਆਂ ਥਾਵਾਂ 'ਤੇ ਪੰਜਾਬੀ ਵਿੱਚ ਵੀ ਅਸੀਂ ਉਹ ਸੇਮ ਨਿਯਮ ਇੰਗਲਿਸ਼ ਵਾਲਾ ਰੱਖ ਲੈਂਦੇ ਹਾਂ, ਪੰਜਾਬੀ ਵਿੱਚ ਵੀ ਇੰਗਲਿਸ਼ ਵਾਲਾ ਸੇਮ, ਕਿ ਕਾਰਜ ਅਸੀਂ ਇੱਥੇ ਪਾਰਕ ਕਰਦੇ ਹਾਂ, ਟਰੱਕਸ ਅਸੀਂ ਇੱਥੇ ਪਾਰਕ ਕਰਦੇ ਹਾਂ, ਉੱਥੇ ਨਿਯਮ ਇੰਗਲਿਸ਼ ਵਾਲਾ ਪੂਰਾ ਕਰ ਲਿਆ, ਬਦਲਿਆ ਨਹੀਂ। ਪਰ ਕਈਆਂ ਥਾਵਾਂ 'ਤੇ ਅਸੀਂ ਇਹ ਨਿਯਮ ਬਦਲ ਦਿੰਦੇ ਹਾਂ, ਕਿਉਂਕਿ ਜਦੋਂ ਕਿਸੇ ਭਾਸ਼ਾ ਵਿੱਚ ਦੂਸਰੀ ਭਾਸ਼ਾ ਦਾ ਸ਼ਬਦ ਆਉਂਦਾ ਤਾਂ ਜਦੋਂ ਉਸ ਭਾਸ਼ਾ ਦੇ ਸ਼ਬਦ ਨੂੰ ਆਪਣੀ ਭਾਸ਼ਾ ਵਿੱਚ ਲਿਖੀਏ ਤਾਂ ਫਿਰ ਉੱਥੇ ਸ਼ਬਦ ਦਾ ਰੂਪ ਬਦਲਦਾ। ਅਤੇ ਕਦੀ ਇਹ ਸੰਸਾ ਨਹੀਂ ਕਰਨਾ ਕਿ ਸਤਿਗੁਰਾਂ ਨੇ ਫਾਰਸੀ ਵਿੱਚ ਫਰਕ ਪਾ ਦਿੱਤਾ, ਇਹ ਬਾਣੀ ਮਹਾਰਾਜ ਨੇ ਗੁਰਮੁਖੀ ਵਿੱਚ ਲਿਖੀ ਆ, ਜਿਹੜੀ ਭਾਸ਼ਾ ਅਸੀਂ ਬੋਲਦੇ ਹਾਂ। ਅੱਜ ਕੱਲ੍ਹ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਜੀ ਅਸੀਂ ਬੜਾ ਪੰਜਾਬੀ ਦਾ ਪ੍ਰਚਾਰ ਕਰਦੇ ਹਾਂ, ਗੁਰਮੁਖੀ ਦਾ ਬੜਾ ਪ੍ਰਚਾਰ ਕਰਦੇ ਹਾਂ, ਪਰ ਜੋ ਚੀਜ਼ਾਂ ਸਾਰੀਆਂ ਅਸੀਂ ਇੰਗਲਿਸ਼ ਵਿੱਚ ਲਿਖਦੇ ਹਾਂ, ਅਸੀਂ ਗੁਰਬਾਣੀ ਨੂੰ ਇੰਗਲਿਸ਼ ਵਿੱਚ ਅਸੀਂ ਲਿਖਣ ਦਾ ਯਤਨ ਕਰਦੇ ਹਾਂ। ਪ੍ਰਚਾਰ ਪੰਜਾਬੀ ਭਾਸ਼ਾ ਦਾ, ਗੁਰਮੁਖੀ ਦਾ ਕੀਤਾ ਸਤਿਗੁਰਾਂ ਨੇ, ਜਿਹੜੀਆਂ ਹੋਰ ਭਾਸ਼ਾਵਾਂ ਨੇ ਉਹਨਾਂ ਨੂੰ ਗੁਰਮੁਖੀ 'ਚ ਲਿਖਿਆ, ਜਿਹੜੀਆਂ ਸੰਸਕ੍ਰਿਤ ਹੈ, ਫਾਰਸੀ ਹੈ, ਉਰਦੂ ਆ, ਅਰਬੀ ਆ, ਉਹ ਜਿਹੜੀਆਂ ਭਾਸ਼ਾਵਾਂ ਗੁਰੂ ਸਾਹਿਬ ਲਿਪੀ ਜਾਣਦੇ ਸੀ ਉਹਨਾਂ ਭਾਸ਼ਾਵਾਂ ਦੀ। ਆਪ ਜੀ ਗੌਰ ਕਰਿਓ, ਇੱਦਾਂ ਦਾ ਪ੍ਰਚਾਰਕ ਅੱਜ ਇੱਕ ਲੱਭਣਾ ਹੋਵੇ ਨਾ ਜਿਹੜਾ ਲਿਪੀਆਂ ਜਾਣਦਾ ਹੋਵੇ ਇੰਨੀਆਂ, ਤਾਂ ਨਹੀਂ ਲੱਭੇਗਾ। ਅਸੀਂ ਗੁਰਬਾਣੀ ਦੇ ਅਰਥ ਕਰਨ ਵਾਸਤੇ ਟੀਕਿਆਂ 'ਚੋਂ ਪੜ੍ਹ ਕੇ ਫਿਰ ਕੰਠ ਕਰਕੇ ਕਰਦੇ ਹਾਂ, ਪਰ ਲਿਪੀ ਜਿਹੜੀ ਹੈ ਵੱਖ ਵੱਖ ਭਾਸ਼ਾ ਦੀ ਨਹੀਂ ਆਉਂਦੀ। ਤੇ ਜੋ ਗੁਰੂ ਸਾਹਿਬ ਜੀ ਆ, ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਆ, ਦਸ ਗੁਰੂ ਸਾਹਿਬ, ਸੋ ਮਹਾਰਾਜ ਸਾਹਿਬ ਨੇ ਜਿੰਨਾ ਸਰੂਪਾਂ 'ਚ ਬਾਣੀ ਉਚਾਰੀ ਆ, ਜਿਹੜੀ ਭਾਸ਼ਾ ਕੋਈ ਜਾਣਦਾ ਸੀ, ਬੋਲਦਾ ਸੀ, ਉਹਦੀ ਭਾਸ਼ਾ 'ਚ ਮਹਾਰਾਜ ਨੇ ਉਹਦੇ ਨਾਲ ਗੱਲ ਕੀਤੀ ਆ। ਜੇ ਸੰਸਕ੍ਰਿਤ ਜਾਣਦਾ ਤਾਂ ਗੁਰੂ ਨਾਨਕ ਸਾਹਿਬ ਨੇ ਸੰਸਕ੍ਰਿਤ ਬੋਲੀ ਆ, ਜੇ ਫਾਰਸੀ ਕੋਈ ਜਾਣਦਾ ਫਾਰਸੀ ਵਿੱਚ ਗੱਲ ਕੀਤੀ ਆ। ਉਹਨਾਂ ਭਾਸ਼ਾਵਾਂ 'ਚ ਗੱਲ ਕਰਕੇ ਜੋ ਵਾਰਤਾਲਾਪ ਹੋਇਆ ਉਹਨੂੰ ਲਿਖਿਆ ਗੁਰਮੁਖੀ 'ਚ ਆ, ਉਹਨੂੰ ਗੁਰਮੁਖੀ 'ਚ ਲਿਖਿਆ। ਅਤੇ ਅਸੀਂ ਸਾਰਾ ਕੁਝ ਆਪਣਾ ਅੱਜ ਜੋ ਕੁਝ ਵੀ ਆ ਅਸੀਂ ਇੰਗਲਿਸ਼ ਵਿੱਚ ਟਰਾਂਸਲੇਟ ਕਰੀ ਜਾਂਦੇ ਹਾਂ। ਹਾਂ, ਇੰਗਲਿਸ਼ ਵਿੱਚ ਟਰਾਂਸਲੇਸ਼ਨ ਹੋਣੀ ਚਾਹੀਦੀ ਗੋਰੇ ਲੋਕਾਂ ਵਾਸਤੇ ਜਿਹੜੇ ਪੰਜਾਬੀ ਨਹੀਂ ਜਾਣਦੇ, ਉਹਨਾਂ ਵਾਸਤੇ ਹੋਣੀ ਚਾਹੀਦੀ, ਸਾਡੇ ਵਾਸਤੇ ਨਹੀਂ ਹੋਣੀ ਚਾਹੀਦੀ। ਇਹ ਬਹੁਤ ਅਮੀਰ ਭਾਸ਼ਾ ਹੈ, ਮੇਰੇ ਕੋਲ ਇੰਨਾ ਸਮਾਂ ਨਹੀਂ, ਆਪਾਂ ਸ਼ਬਦ ਦੀ ਵਿਚਾਰ ਕਰ ਰਹੇ ਹਾਂ। ਇਹ ਬਹੁਤ ਅਮੀਰ ਭਾਸ਼ਾ, ਪੰਜਾਬੀ ਭਾਸ਼ਾ, ਗੁਰਮੁਖੀ ਭਾਸ਼ਾ, ਇਹਦੇ ਅੱਖਰ ਬੜੇ ਸੌਲਿਡ ਨੇ, ਬੜੀਆਂ ਲਚਕਦਾਰ ਚੀਜ਼ਾਂ ਇਹਨਾਂ ਸ਼ਬਦਾਂ 'ਚ ਬੋਲੀਆਂ ਜਾ ਸਕਦੀਆਂ। ਇਹ ਗੁਰਮੁਖੀ ਅੱਖਰ ਇਹੋ ਜਿਹੇ ਆ, ਬੜੀਆਂ ਲਚਕਦਾਰ ਅਤੇ ਬੜੀਆਂ ਸੌਲਿਡ ਚੀਜ਼ਾਂ ਜਿਹੜੀਆਂ ਹਨ ਉਹ ਬੋਲੀਆਂ ਜਾ ਸਕਦੀਆਂ ਹਨ ਇਹਨਾਂ ਅੱਖਰਾਂ ਦੇ ਵਿੱਚ। ਇਹਨਾਂ ਅੱਖਰਾਂ ਦੀ ਓਟ ਲੈ ਕੇ ਜਿਹੜੀ ਮਰਜ਼ੀ ਭਾਸ਼ਾ ਦੇ ਸ਼ਬਦ ਲਿਖ ਲਓ, ਇਹਨਾਂ ਅੱਖਰਾਂ ਦੀ ਓਟ ਲੈ ਕੇ ਜਿਹੜੀ ਮਰਜ਼ੀ ਭਾਸ਼ਾ ਦੇ ਸ਼ਬਦ ਲਿਖ ਲਓ। ਸਤਿਗੁਰਾਂ ਨੇ ਪਾਵਨ ਬਾਣੀ 'ਚ 52 ਅੱਖਰੀ ਬਾਣੀ ਲਿਖੀ ਆ, 52 ਅੱਖਰੀ ਸੰਸਕ੍ਰਿਤ ਆ, ਸੰਸਕ੍ਰਿਤ ਦੇ 52 ਅੱਖਰ ਆ, ਗੌਰ ਕਰਿਓ, ਸੰਸਕ੍ਰਿਤ ਦੇ 52 ਅੱਖਰ ਆ, ਅਤੇ ਉਹ 52 ਅੱਖਰਾਂ ਵਾਲੀ ਬਾਣੀ ਮਹਾਰਾਜ ਨੇ 35 ਅੱਖਰਾਂ 'ਚ ਲਿਖੀ ਆ। 52 ਅੱਖਰਾਂ ਵਾਲੀ ਬਾਣੀ ਪੈਂਤੀਆਂ ਅੱਖਰਾਂ 'ਚ ਲਿਖ ਦਿੱਤੀ। ਕਿਹੜਾ ਐਸਾ ਸ਼ਬਦ ਹੈ ਜਿਹੜਾ ਗੁਰਮੁਖੀ ਸ਼ਬਦ ਗੁਰਮੁਖੀ ਭਾਸ਼ਾ 'ਚ ਲਿਖਿਆ ਨਹੀਂ ਜਾ ਸਕਦਾ, ਗੁਰਮੁਖੀ ਅੱਖਰਾਂ ਵਿੱਚ ਨਹੀਂ ਲਿਖਿਆ ਜਾ ਸਕਦਾ? ਬਹੁਤ ਸਾਰੇ ਸ਼ਬਦ ਮੈਂ ਗਿਣਾ ਸਕਦਾ ਜਿਹੜੇ ਇੰਗਲਿਸ਼ ਵਿੱਚ ਨਹੀਂ ਲਿਖੇ ਜਾ ਸਕਦੇ, ਉਹਨਾਂ ਦੇ ਪਾਸ ਅੜਾੜਾ ਨਹੀਂ ਹੈ, ਕਿੱਥੋਂ ਲਿਆਓਗੇ? ਨੰਗਾ ਨਹੀਂ ਹੈ, ਨਾਣਾ ਨਹੀਂ ਹੈ, ਕਿੱਥੋਂ ਲਿਆਉਣਗੇ? ਗੁਰਮੁਖੀ ਅੱਖਰਾਂ ਵਿੱਚ ਜਿਹੜੀ ਮਰਜ਼ੀ ਭਾਸ਼ਾ ਦਾ ਸ਼ਬਦ ਲਿਆਓ, ਹਰ ਸ਼ਬਦ ਬੋਲਿਆ ਜਾ ਸਕਦਾ। ਇੱਕ ਮੈਕਸੀਕਨ ਸੀ, ਉਹ ਮੇਰੇ ਨਾਲ ਗੱਲ ਕਰਨ ਲੱਗਾ, ਕਹਿਣ ਲੱਗਾ ਤੁਸੀਂ ਜੋ ਬੋਲਦੇ ਆ ਤੁਹਾਡੀ ਭਾਸ਼ਾ ਕੁਝ ਅਲੱਗ ਲੱਗਦੀ ਆ, ਮੇਰੀ ਭਾਸ਼ਾ ਦਾ ਇੱਕ ਬੜਾ ਕਠਿਨ ਸ਼ਬਦ ਹੈ, ਤੁਸੀਂ ਬੋਲ ਸਕਦੇ ਆ? ਮੈਂ ਕਿਹਾ ਤੂੰ ਬੋਲ, ਆਪਾਂ ਟਰਾਈ ਕਰਦੇ ਹਾਂ। ਅਤੇ ਉਹਨੇ ਆਪਣੇ ਵੱਲੋਂ ਬੜਾ ਤਗੜਾ ਸ਼ਬਦ ਮੇਰੇ ਸਾਹਮਣੇ ਪੇਸ਼ ਕੀਤਾ, ਅਤੇ ਉਹ ਸ਼ਬਦ ਸੀ ਪਾਰਾਗਾਰਾ ਕੂਤਰੀ ਮੀਕੁਆਰੋ, ਮੈਕਸੀਕਨ ਸ਼ਬਦ। ਮੈਂ ਲਿਖ ਕੇ ਉਹਨੂੰ ਯਾਦ ਕਰ ਲਿਆ, ਬੋਲ ਦਿੱਤਾ। ਮੈਂ ਕਿਹਾ ਸਾਡੇ ਸਤਿਗੁਰਾਂ ਨੇ ਸਾਨੂੰ ਗੁਰਮੁਖੀ ਅੱਖਰ ਦਿੱਤੇ ਆ, ਜਿਹੜਾ ਮਰਜ਼ੀ ਸ਼ਬਦ ਬੋਲ ਮੈਂ ਉਹਨੂੰ ਗੁਰਮੁਖੀ 'ਚ ਲਿਖਾਂਗਾ ਅਤੇ ਆਪਣੀ ਜ਼ਬਾਨ ਨਾਲ ਬੋਲ ਸਕਦਾ। ਸਾਡੀ ਪੰਜਾਬੀ 'ਚ ਇੰਨਾ ਬਲ ਆ, ਇੰਨੀ ਸ਼ਕਤੀ ਆ। ਅਤੇ ਫਿਰ ਮੈਂ ਬੇਨਤੀ ਕੀਤੀ ਕਿ ਸਤਿਗੁਰਾਂ ਦੀ ਬਾਣੀ ਵਿੱਚ ਇੱਕ ਸ਼ਬਦ ਆਉਂਦਾ ਗਹਿਡੜਾ ਤ੍ਰਿਣ ਛਾਇਆ, ਗਹਿਡੜਾ ਬੋਲ ਸਕਦਾ? ਨਹੀਂ ਬੋਲਿਆ ਜਾਂਦਾ, ਇਹ ਕੇਵਲ ਟੂਕ ਮਾਤਰ ਆ, ਬਹੁਤ ਰੰਚਕ ਮਾਤਰ ਜੋ ਬੇਨਤੀ ਕੀਤੀ ਆ। ਜੇ ਹੋਰ ਭਾਸ਼ਾਵਾਂ ਵਾਲਿਆਂ ਨਾਲ ਤੁਹਾਡੀ ਗੱਲ ਹੋਵੇ, ਤੁਹਾਨੂੰ ਮਾਣ ਹੋਏਗਾ ਪੰਜਾਬੀ ਭਾਸ਼ਾ 'ਤੇ ਕਿ ਇੰਨੀ ਤਗੜੀ ਚੀਜ਼ ਜਿਹੜਾ ਸਾਡੇ ਸਕੂਲਾਂ 'ਚ ਪੜ੍ਹਾਇਆ ਜਾਂਦਾ, ਨੰਗਾ ਖਾਲੀ, ਨੰਝਾਂ ਖਾਲੀ, ਨਾਣਾ ਖਾਲੀ, ਇਹ ਗਲਤ ਪੜ੍ਹਾਇਆ ਜਾਂਦਾ। ਗੁਰਮੁਖੀ ਪੜ੍ਹੋ, ਗੁਰਮੁਖੀ 'ਚ ਬਾਣੀ 'ਚ ਕਿਤੇ ਨਹੀਂ ਨੰਗਾ ਖਾਲੀ ਦੱਸਿਆ, ਉੱਥੇ ਤਾਂ ਗਿਆਨ ਗਵਾਇਆ ਦੂਜਾ ਪਾਇਆ, ਨੰਗੇ ਤੋਂ ਅੱਖਰ ਸ਼ੁਰੂ ਕੀਤੇ ਆ। ਅਣਾਮ ਵੀ ਹੁਣੇ ਖੱਪ ਗਏ, ਖੂਹਣ ਲੱਖ ਅਸੰਖ, ਨਾਣੇ ਤੋਂ ਅੱਖਰ ਸ਼ੁਰੂ ਹੋਏ ਆ, ਅੜਾੜੇ ਤੋਂ ਸ਼ੁਰੂ ਹੋਏ, ਰੜਕ ਮੂਏ ਜੋ ਤ੍ਰਿਖਾਵੰਤ, ਅੜਾੜਾ ਗੁਰਮੁਖ ਅੜਾੜ ਮਿਟਾਈ। ਸੋ ਰਹੋ ਵਿਚਾਰ, ਬੇਨਤੀ ਕਰਨ ਤੋਂ ਇੰਨਾ ਹੀ ਮਤਲਬ ਆ ਇਸ ਟੀਵੀ ਦੇ ਜ਼ਰੀਏ ਮਾਧਿਅਮ ਰਾਹੀਂ ਕਿ ਇਹ ਪੰਜਾਬੀਓ, ਪੰਜਾਬੀ ਭਾਸ਼ਾ ਬੋਲਣ ਵਾਲਿਓ, ਸਤਿਗੁਰਾਂ ਦੇ ਸਿੱਖੋ, ਪੰਜਾਬੀ ਦੇ ਬਰਾਬਰ ਕੋਈ ਭਾਸ਼ਾ ਨਹੀਂ ਜੇ। ਦਾਸ ਨੂੰ 20 ਸਾਲ ਹੋ ਗਏ ਆ ਬਾਹਰ ਫਿਰਦਿਆਂ ਦੇਸ਼ਾਂ 'ਚ, ਵੱਖ ਵੱਖ ਲੋਕਾਂ ਨਾਲ ਗੱਲਬਾਤ ਹੁੰਦੀ ਆ, ਪਰ ਪਿਆਰਿਓ ਪੰਜਾਬੀ ਭਾਸ਼ਾ ਦੀ ਜੈ ਜੈਕਾਰ ਆ, ਬਹੁਤ ਤਗੜੀ ਭਾਸ਼ਾ ਹੈ। ਪੰਜਾਬੀ ਬੋਲਣ ਵਾਲਾ ਬੰਦਾ ਫਰੈਂਚ ਸਿੱਖ ਸਕਦਾ ਬੜੀ ਸੌਖੀ, ਚਾਈਨੀਜ਼ ਸਿੱਖ ਸਕਦਾ, ਸਾਡੇ ਕੋਲ ਚੱਚਾ ਛੱਛਾ ਅੱਖਰ ਹੈ ਇਹੋ ਜਿਹੇ, ਉਹਨਾਂ ਨੂੰ ਲਗਾ ਮਾਤਰਾ ਦੇ ਮੁਤਾਬਕ ਅਸੀਂ ਜੇ ਪੜ੍ਹ ਲਈਏ ਚੰਗੀ ਤਰ੍ਹਾਂ ਵਿਦਵਾਨ ਸਿੰਘ ਦੇ ਕੋਲੋਂ, ਤਾਂ ਕੋਈ ਘਾਟ ਨਹੀਂ, ਕੋਈ ਕਮੀ ਨਹੀਂ ਹੈ। ਸੋ ਰਹੋ ਵਿਚਾਰ, ਇਹ ਸਤਿਗੁਰਾਂ ਦੀ ਗੁਰਮੁਖੀ ਆ ਖਾਲਸਾ ਜੀ, ਇਹਦੇ ਵਿੱਚ ਸਾਰਾ ਕੁਝ ਆ ਜਾਂਦਾ, ਜਿਵੇਂ ਹਾਥੀ ਦੀ ਪੈੜ ਵਿੱਚ ਸਾਰਾ ਕੁਝ ਆ ਜਾਂਦਾ ਨਾ, ਇੱਦਾਂ ਇਹ ਗੁਰਮੁਖੀ ਆ। ਇਹਦੇ ਰਚਈਆ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆ। ਖਾਲਸਾ ਜੀ, ਅਸੀਂ ਪੰਜਾਬੀ ਦੇ ਅੰਕੜੇ ਨਹੀਂ ਯਾਦ ਕੀਤੇ, ਆ ਜਿਹੜੇ ਬਾਹਰ ਅੰਕੜੇ ਅਸੀਂ ਲਿਖਦੇ ਹਾਂ ਨਾ, ਇਹ ਇੰਗਲਿਸ਼ ਦੇ ਅੰਕੜੇ ਆ, ਜਿਹੜੇ ਪੰਜਾਬੀ ਦੇ ਅੰਕੜੇ ਆ ਉਹ ਤੇ ਸਤਿਗੁਰਾਂ ਨੇ ਬਾਣੀ 'ਚ ਲਿਖੇ ਆ, ਕਿਤੇ ਉਹ ਪੜ੍ਹੀਏ, ਇਹ ਯਾਦ ਕਰੀਏ, ਇਹ ਸਾਡੀ ਪੰਜਾਬੀ ਆ। ਜਿਹੜੇ ਅੰਕੜੇ ਅਸੀਂ ਮਹੱਲਾ ਦੇ ਬਾਅਦ ਵਿੱਚ ਪੜ੍ਹਦੇ ਹਾਂ, ਇਹ ਪੰਜਾਬੀ ਦੇ ਆ, ਇਹ ਗੁਰੂ ਨਾਨਕ ਸਾਹਿਬ ਨੇ ਰਚੇ ਆ। ਇਹ ਜਿਹੜੀ ਪੰਜਾਬੀ ਭਾਸ਼ਾ ਹੈ, ਕੇਵਲ ਸਪੋਕਨ ਲੈਂਗੁਏਜ ਸੀ, ਬੋਲੀ ਜਾਣ ਵਾਲੀ ਇਹ ਭਾਸ਼ਾ ਸੀ। ਬਹੁਤ ਸਾਰੀਆਂ ਐਸੀਆਂ ਭਾਸ਼ਾਵਾਂ ਨੇ ਅੱਜ ਵੀ ਜਿਨ੍ਹਾਂ ਦੇ ਕੋਲ ਲਿਪੀ ਨਹੀਂ ਹੈ, ਅਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ 35 ਲਿਖੀ ਆ, ਆਸਾ ਰਾਗ ਵਿੱਚ 25 ਲਿਖੀ ਆ, 35 ਅੱਖਰਾਂ ਦੁਆਰਾ ਮਹਾਰਾਜ ਨੇ ਉਪਦੇਸ਼ ਦਿੱਤਾ ਹੈ। ਮਹਾਰਾਜ ਸਾਹਿਬ ਨੇ ਇਹ ਅੱਖਰ ਜਿਹੜੇ ਹਨ ਸਾਨੂੰ ਬਖਸ਼ੇ। ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰਮੁਖੀ ਦਾ ਪ੍ਰਚਾਰ ਕੀਤਾ, ਗੁਰਦੁਆਰਾ ਮਲਖਾੜਾ ਸਾਹਿਬ ਸ਼੍ਰੀ ਖਡੂਰ ਸਾਹਿਬ ਦੀ ਧਰਤੀ 'ਤੇ ਛੋਟੇ ਛੋਟੇ ਬੱਚਿਆਂ ਨੂੰ ਮਹਾਰਾਜ ਗੁਰਮੁਖੀ ਪੜ੍ਹਾਇਆ ਕਰਦੇ, ਉਹਨਾਂ ਨੂੰ ਅੱਖਰ ਪੜ੍ਹਾਇਆ ਕਰਦੇ, ਅਤੇ ਸਾਨੂੰ ਇਹ ਆਗਿਆ ਹੈ ਕਿ ਗੁਰਮੁਖੀ ਅੱਖਰ ਜੋ ਹੈ ਭਾਈ ਸਿੰਘ ਸਿੰਘ 'ਤੇ ਸਿੱਖੇ ਜਾਈ। ਪੰਜਾਬੀ ਭਾਸ਼ਾ ਸਿੱਖਣੀ ਚਾਹੀਦੀ ਹੈ। ਪੰਜਾਬੀ ਦੀ ਗ੍ਰਾਮਰ ਵਿਆਕਰਨ ਕੋਈ ਸਕੂਲਾਂ 'ਚ ਨਹੀਂ ਪੜ੍ਹਾਉਂਦਾ, ਕਿੰਨੀ ਕਮੀ ਦੀ ਗੱਲ ਆ। ਜਿਸ ਭਾਸ਼ਾ 'ਚ ਗੁਰੂ ਗ੍ਰੰਥ ਸਾਹਿਬ ਲਿਖਿਆ, ਜਿਹੜੇ ਗੋਰੇ ਇੰਗਲਿਸ਼ ਬੋਲਦੇ ਆ, ਕੀ ਉਹਨਾਂ ਨੂੰ ਇੰਗਲਿਸ਼ ਦੀ ਗ੍ਰਾਮਰ ਨਹੀਂ ਪੜ੍ਹਾਈ ਜਾਂਦੀ? ਪੜ੍ਹਾਈ ਜਾਂਦੀ ਆ, 8 ਸਾਲਾਂ 'ਚ ਪੂਰੀ ਕਰਦੇ ਆ ਗ੍ਰਾਮਰ ਸਾਰੀ। ਜੇ ਅਸੀਂ ਪੰਜਾਬੀ ਬੋਲ ਲੈਂਦੇ ਹਾਂ ਸਾਡੀ ਆਪਣੀ ਭਾਸ਼ਾ ਹੋਣ ਕਰਕੇ, ਤਾਂ ਇਹਦਾ ਮਤਲਬ ਇਹ ਨਹੀਂ ਕਿ ਪੰਜਾਬੀ ਦੀ ਗ੍ਰਾਮਰ ਸਿੱਖਣੀ ਨਹੀਂ ਚਾਹੀਦੀ। ਅੱਜ ਵਿਦੇਸ਼ਾਂ ਵਿੱਚ ਪਤਾ ਕੀ ਹੁੰਦਾ ਕਿ ਸਾਡੇ ਬੱਚੇ ਪੰਜਾਬੀ ਨਹੀਂ ਬੋਲਦੇ ਜੀ, ਇਹਨਾਂ ਨੂੰ ਪੰਜਾਬ ਲੈ ਕੇ ਜਾਓ। ਪੰਜਾਬ ਤੁਸੀਂ ਲੱਖ ਵਾਰੀ ਆਓ, ਠੀਕ ਆ, ਪਰ ਕੇਵਲ ਭਾਸ਼ਾ ਸਿੱਖਣ ਵਾਸਤੇ ਕਿਉਂ? ਸਾਡੀ ਗ੍ਰਾਮਰ ਨਹੀਂ ਹੈ, ਅਸੀਂ ਪੜ੍ਹਾ ਨਹੀਂ ਸਕਦੇ, ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਪੜ੍ਹਾਇਆ ਨਹੀਂ ਜਾ ਸਕਦਾ, ਪਰ ਅਸੀਂ ਸਿੱਖੀ ਨਹੀਂ, ਸਾਨੂੰ ਸਕੂਲਾਂ 'ਚ ਸਿਖਾਈ ਨਹੀਂ। ਅਤੇ ਅੱਜ ਤਾਂ ਡੰਨ ਰੱਖ ਦਿੱਤਾ ਹੈ ਫਾਈਨ ਹੁੰਦਾ ਜੇ ਕੋਈ ਸਕੂਲ 'ਚ ਕਲਾਸ 'ਚ ਪੰਜਾਬੀ ਬੋਲ ਦੇਵੇ ਤੇ ਕਿਵੇਂ ਤਰੱਕੀ ਹੋਊ। ਖਾਲਸਾ ਜੀ ਉਹ ਸਤਿਗੁਰਾਂ ਨੇ ਹੋਰ ਭਾਸ਼ਾਵਾਂ ਸੰਸਕ੍ਰਿਤ ਫਾਰਸੀ ਉਰਦੂ ਅਰਬੀ ਵਗੈਰਾ ਭਾਸ਼ਾਵਾਂ ਪੰਜਾਬੀ 'ਚ ਗੁਰਮੁਖੀ 'ਚ ਲਿਖੀਆਂ ਤੇ ਸਾਨੂੰ ਇਸ ਭਾਸ਼ਾ ਦੀ ਕਦਰ ਕਰਨੀ ਚਾਹੀਦੀ ਆ। ਇੱਕ ਵਾਰ ਇੱਕ ਪ੍ਰੇਮੀ ਮੈਨੂੰ ਮਿਲਿਆ, ਮਾਫ ਕਰਿਓ, ਉਹ ਕਹਿਣ ਲੱਗਾ ਜੀ ਸਾਡੇ ਬੱਚੇ ਤੇ ਮਿਕਸ ਅਪ ਹੀ ਕਰੀ ਜਾਂਦੇ ਆ, ਇਸਤਰੀ ਪੁਰਸ਼ਾਂ ਦਾ ਫਰਕ ਹੀ ਨਹੀਂ ਉਹਨਾਂ ਨੂੰ ਕਰਨਾ ਆਉਂਦਾ ਕਿ ਮੰਮੀ ਆਉਂਦੀ ਆ ਕਿ ਡੈਡੀ ਆਉਂਦੀ ਆ, ਪਤਾ ਨਹੀਂ ਲੱਗਦਾ। ਮੈਂ ਕਿਹਾ ਬਹੁਤ ਸਾਰੇ ਆਈਡੀਆਜ਼ ਨੇ ਸਾਡੀ ਭਾਸ਼ਾ 'ਚ, ਤੁਸੀਂ ਇੱਕ ਨਿੱਕੀ ਜਿਹੀ ਗੱਲ ਨੋਟ ਕਰ ਲਓ, ਆਪਣੇ ਬੱਚੇ ਨੂੰ ਕਹਿ ਦਿਓ ਕਿ ਜਿਹੜੀ ਇਸਤਰੀ ਹੁੰਦੀ ਆ ਨਾ ਉਹਦੇ ਨਾਲ ਬਿਹਾਰੀ ਲਾਈਦੀ ਆ, ਆਉਂਦੀ ਹੈ, ਜਾਂਦੀ ਹੈ, ਚੱਲਦੀ ਹੈ, ਪੜ੍ਹਦੀ ਹੈ, ਪੜ੍ਹਾਉਂਦੀ ਹੈ, ਬਿਹਾਰੀ ਲੱਗਦੀ ਨਾ ਸ਼ਬਦ ਦੇ ਅਖੀਰ ਦੇ। ਤੇ ਮੈਂ ਕਿਹਾ ਕੋਈ ਬੱਚਾ ਗਲਤੀ ਨਹੀਂ ਕਰੂ ਸਾਡੀ ਪੰਜਾਬੀ ਭਾਸ਼ਾ 'ਚ ਕਿ ਕੇਵਲ ਬਿਹਾਰੀ ਦੀ ਵਰਤੋਂ ਕਰੋ। ਤੇ ਜੇ ਪੁਰਸ਼ ਵਾਸਤੇ ਬੋਲਣਾ ਹੈ ਤੇ ਕੰਨਾਂ ਲਾਈ ਜਾਓ, ਆਪਣੇ ਆਪ ਸਾਰੇ ਪੁਰਸ਼ਵਾਚਕ ਬਣੀ ਜਾਣਗੇ। ਮੋਟਾ ਜਿਹਾ ਆਈਡੀਆ, ਪਰ ਅਸੀਂ ਡੂੰਘਿਆਈ ਨਾਲ ਪੜ੍ਹਿਆ ਨਹੀਂ, ਕਹਿ ਦਿੱਤਾ ਤੇ ਇਹ ਅਨਪੜ੍ਹਾਂ ਦੀ ਸ਼ਾਇਦ ਭਾਸ਼ਾ ਹੈ। ਨਹੀਂ ਖਾਲਸਾ ਜੀ, ਇਹਦੀ ਸਟੱਡੀ ਕਰੋ, ਇਹ ਬਹੁਤ ਤਗੜੀ ਭਾਸ਼ਾ। ਜੇ ਇਹ ਪੜ੍ਹਨੀ ਆ ਗਈ ਤੇ ਜਿਹੜੀ ਮਰਜ਼ੀ ਭਾਸ਼ਾ ਪੜ੍ਹ ਲਓ, ਜੋ ਮਰਜ਼ੀ ਸਿੱਖ ਲਓ, ਸਾਰਾ ਕੁਝ ਸਿੱਖਿਆ ਜਾਏਗਾ। ਸੋ ਰਹੋ ਵਿਚਾਰ, ਫਿਰ ਪੜ੍ਹੋ ਜੀ ਪੰਕਤੀ।
ਤੇਰਾ ਜੋਰ ਤੇਰੀ ਮਨ ਟੇਕ।
ਜੋਰ ਨਾਮ ਮਿਲਾਪ ਦਾ ਵੀ ਹੁੰਦਾ, ਜੋਰ ਫਾਰਸੀ ਦਾ ਸ਼ਬਦ ਮੰਨ ਕੇ ਇੱਥੋਂ ਇਹ ਗੱਲ ਸ਼ੁਰੂ ਹੋਈ ਸੀ ਕਿ ਉਹ ਜ਼ੋਰ ਬੋਲਦੇ ਆ, ਪਰ ਇਹ ਅਸੀਂ ਪੰਜਾਬੀ ਭਾਸ਼ਾ ਵਿੱਚ ਇਹਨੂੰ ਜੱਜੇ ਨਾਲ ਬੋਲਦੇ, ਜੋਰ ਤਾਕਤ ਸ਼ਕਤੀ। ਤੇਰਾ ਜੋਰ ਚਾਚਰੀ ਛੰਦ। ਹੇ ਵਾਹਿਗੁਰੂ ਜੀ, ਤੇਰਾ ਹੀ ਜੋਰ ਹੈ ਜੀ, ਬਲ ਹੈ ਜੀ, ਤੇ ਆਪ ਜੀ ਦੇ ਸਾਡੇ ਮਨ ਨੂੰ ਟੇਕ ਹੈ, ਓਟ ਹੈ।
ਸਦਾ ਸਦਾ ਜਪ ਨਾਨਕ ਏਕ।
ਤਾਂ ਹਜ਼ੂਰ ਆਗਿਆ ਕਰਦੇ ਨੇ ਗੁਰਮੁਖੋ, ਉਹ ਜਿਹੜਾ ਇੱਕ ਹੈ ਨਾ ਅਕਾਲ ਪੁਰਖ ਵਾਹਿਗੁਰੂ, ਉਹਨੂੰ ਸਦਾ ਸਦਾ ਜਪਿਆ ਕਰੋ। ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਸੰਤ ਸੇਵਾ ਕਰ ਭਾਵ ਨੀ ਲਾਈਐ, ਤਿਆਗ ਮਾਨ ਹਾ ਢੀਲਾ। ਸਦਾ ਜਪੋ, ਜਿੰਨਾ ਵੱਧ ਤੋਂ ਵੱਧ ਜਪਿਆ ਜਾਂਦਾ ਪਰਮੇਸ਼ਰ ਦਾ ਨਾਮ ਜਪੋ।
ਸਭ ਉੱਪਰ ਪਾਰ ਬ੍ਰਹਮ ਦਾ ਤਾਰ।
ਉਹ ਜਿਹੜਾ ਪਾਰ ਬ੍ਰਹਮ ਹੈ ਉਹ ਸਭ ਤੋਂ ਉੱਪਰ ਆ, ਉਹਦੇ ਤੋਂ ਵੱਡਾ ਕੋਈ ਨਹੀਂ ਹੈ। ਤਾਂ ਕਿ ਸਰਨ ਪਰਿਓ ਨਾਨਕ ਦਾਸ, ਜਾਂ ਤੇ ਉੱਪਰ ਕੋ ਨਾਹੀਂ। ਉਹ ਸਾਰਿਆਂ ਨਾਲੋਂ ਵੱਡਾ ਹੈ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਪਾਰ ਬ੍ਰਹਮ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਬ੍ਰਹਮ ਵਿਆਪਕ ਤੇ ਦਾਤਾਰ ਦਾਤਾ ਨੂੰ ਦੇਣ ਵਾਲਾ ਹੈ।
ਤੇਰੀ ਟੇਕ ਤੇਰਾ ਆਧਾਰ
ਹੈ। ਹੇ ਵਾਹਿਗੁਰੂ ਜੀ, ਆਪ ਜੀ ਦੀ ਹੀ ਓਟ ਹੈ, ਆਪ ਜੀ ਦਾ ਹੀ ਆਧਾਰ ਆਸਰਾ ਹੈ ਸਾਨੂੰ ਮਨ ਨੂੰ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ,
ਤੂੰ ਹੈ ਤੂੰ ਹੋਵਨਹਾਰ।
ਹੇ ਵਾਹਿਗੁਰੂ, ਤੂੰ ਪਿੱਛੇ ਵੀ ਸੀ, ਤੂੰ ਹੁਣ ਵੀ ਆ, ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪ ਹੀ ਹੋਵੇਗਾ।
ਅਗਮ ਅਗਾਧ ਉੱਚਾ ਪਾਰ।
ਅਗਮ ਮਨ ਦੀ ਗਮਤਾ ਤੋਂ ਪਰੇ, ਆਗਮ ਸ਼ਬਦ ਹੋਵੇ ਤੇ ਅਰਥ ਬਣਦਾ ਸ਼ਾਸਤਰ, ਆਗਮ ਨਿਗਮ। ਸੋ ਮਨ ਦੀ ਗਮਤਾ ਤੋਂ ਵੀ ਪਰੇ, ਸ਼ਾਸਤਰਾਂ ਤੋਂ ਵੀ ਸੱਚਿਆ ਪਾਤਸ਼ਾਹ ਤੋਂ ਪਰੇ, ਅਗਾਧ ਡੂੰਘਾ ਹੈ ਤੇ ਊਚ ਉੱਚਾ ਹੈ, ਅਪਾਰ ਪ੍ਰਕਿਰਤੀ ਦੇ ਪਾਰਾਵਾਰ ਗਿਣਤੀਆਂ ਮਿਣਤੀਆਂ ਤੋਂ ਪਰੇ ਹੈ ਤੂੰ।
ਜੋ ਤੁਦ ਸੇਵਾ ਤਿਨ ਪਹੁ ਦੁਖ ਨਾਹੀ।
ਜਿਹੜੇ ਵੀ ਆਪ ਜੀ ਦਾ ਸੇਵਨ ਕਰਦੇ ਹਨ, ਵਾਹਿਗੁਰੂ ਜੀ ਦੀ, ਰੱਬ ਦੀ, ਪਰਮਾਤਮਾ ਦੀ ਸੇਵਾ ਕੀ ਹੈ? ਉਸਦਾ ਸਿਮਰਨ ਕਰਨਾ। ਹਰ ਸੇਵਾ ਮੈਂ ਪਰਮ ਨਿਧਾਨ, ਹਰ ਸੇਵਾ ਮੁੱਖ ਅੰਮ੍ਰਿਤ ਨਾਮ। ਜਿਹੜੇ ਸਿਮਰਦੇ ਹਨ ਉਹਨਾਂ ਨੂੰ ਭਉ ਨਹੀਂ ਹੁੰਦਾ। ਭਉ ਜਿਹੜਾ ਹੈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਦੁੱਖ ਹੈ, ਡਰ ਜਿਹੜਾ ਹੈ। ਤੇ ਭਗਤਾਂ ਨੇ ਬੇਨਤੀ ਕੀਤੀ ਹੈ ਕਿ ਕਹੋ ਕਬੀਰ ਸੁਣ ਸਾਰਿੰਗ ਪਾਨ, ਦੇਹੋ ਅਭੈ ਪਦ ਮੰਗੋ ਦਾਨ। ਕਿ ਮਹਾਰਾਜ ਮਨ ਚੋਂ ਡਰ ਖਤਮ ਕਰ ਦਿਓ, ਡਰ ਦਾ ਬੜਾ ਦੁੱਖ ਹੈ। ਸੋ ਪ੍ਰਤੱਖ ਬਾਕੀ ਜਿਹੜੇ ਹਨ ਦੁੱਖ, ਉਹ ਵੀ ਤੇ ਡਰ ਵੀ, ਤੇ ਡਰ ਦਾ ਦੁੱਖ ਜਿਹੜਾ ਹੈ ਉਹ ਵੀ ਦੂਰ ਕਰੋ। ਰੱਬ ਦੇ ਪਿਆਰਿਆਂ ਨੂੰ ਭਉ ਦੁੱਖ ਨਹੀਂ ਹੁੰਦਾ।
ਗੁਰ ਪ੍ਰਸਾਦ ਨਾਨਕ ਗੁਣ ਗਾਹੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਕਿ ਗੁਰੂ ਕੀ ਕਿਰਪਾ ਨਾਲ, ਸਤਿਗੁਰਾਂ ਦੀ ਕਿਰਪਾ ਨਾਲ ਵਾਹਿਗੁਰੂ ਜੀ ਦੇ ਗੁਣ ਅਸੀਂ ਗਾਉਂਦੇ ਹਾਂ।
ਜੋ ਦਿਸੈ ਸੋ ਤੇਰਾ ਰੂਪ।
ਹੇ ਵਾਹਿਗੁਰੂ ਜੀ, ਆਪ ਜੀ ਦੇ ਗੁਣ ਗਾ ਕੇ ਦਾਤ ਪ੍ਰਾਪਤ ਹੋਈ, ਜੋ ਵੀ ਦਿਸਦਾ ਹੈ ਸਭ ਤੇਰਾ ਹੀ ਸਰੂਪ ਹੈ।
ਗੁਣ ਨਿਧਾਨ ਗੋਵਿੰਦ ਅਨੂਪ।
ਹੇ ਗੁਣਾਂ ਦੇ ਖਜ਼ਾਨੇ, ਹੇ ਬਾਣੀ ਕਰਕੇ ਜਾਣਨੇ ਯੋਗ ਉਪਮਾ ਤੋਂ ਰਹਿਤ।
ਸਿਮਰ 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 ਜਨ ਸੋਏ।
ਜਨ ਜਿਹੜੇ ਪਿਆਰੇ ਹਨ, ਤਨ ਕਰਕੇ, ਮਨ ਕਰਕੇ, ਸਰੀਰ ਕਰਕੇ ਉਸ ਪਰਮੇਸ਼ਰ ਨੂੰ ਸਿਮਰਦੇ ਹਨ।
ਨਾਨਕ ਕਰਮ ਪ੍ਰਾਪਤ ਹੋਏ।
ਇਹ ਜਿਹੜਾ ਨਾਮ ਸਿਮਰਨਾ ਹੈ, ਇਹ ਬਖਸ਼ਿਸ਼ ਦੁਆਰਾ ਹੀ ਪ੍ਰਾਪਤ ਹੁੰਦਾ ਹੈ।
ਜਿਨ ਜਪਿਆ ਤਿਸ ਕਉ ਬਲਿਹਾਰ।
ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਜਪਿਆ ਹੈ, ਧੰਨ ਧੰਨ ਹੈ ਗੁਰੂ ਕੀ ਸਾਧ ਸੰਗਤ, ਉਹਨਾਂ ਤੋਂ ਸਦਕੇ ਜਾਈਏ।
ਸਕਾ ਸੰਗ ਤਰਾ ਸੰਸਾਰ।
ਜਿਹੜਾ ਸਾਧੂਆਂ ਮਹਾਂਪੁਰਸ਼ਾਂ ਨੇ ਜਪਿਆ ਹੈ, ਜੇ ਸਾਧ ਸੰਗਤ ਨੇ ਜਪਿਆ ਹੈ, ਉਹਨਾਂ ਦਾ ਸੰਗ ਕਰਕੇ ਸੰਸਾਰ ਤੋਂ ਤਰੀਦਾ ਹੈ।
ਕਹੋ ਨਾਨਕ ਪ੍ਰਭ ਲੋਚਾ ਪੂਰ।
ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਕਿ ਹੇ ਵਾਹਿਗੁਰੂ ਜੀ, ਇਹ ਇੱਛਾ ਹੈ ਮਨ ਦੀ, ਆਪ ਪੂਰੀ ਕਰ ਦਿਓ।
ਸੰਤ ਜਨਾ ਕੀ ਬਾਂਛੋ ਧੂਰ।
ਇੱਛਾ ਕੀ ਹੈ ਜੀ? ਆਪਣੇ ਜਨਾਂ ਦੀ, ਪਿਆਰਿਆਂ ਦੀ ਚਰਨਾਂ ਦੀ ਧੂੜ ਬਖਸ਼ ਦਿਓ, ਭਾਵ ਉਹਨਾਂ ਦੀ ਸੰਗਤ ਬਖਸ਼ੋ। ਅਸੀਂ ਨਿਮਰਤਾ ਨਾਲ ਉਹਨਾਂ ਦੀ ਸੰਗਤ ਵਿੱਚ ਰਹੀਏ, ਤੇ ਤੁਹਾਡੇ ਪਿਆਰੇ ਜਿਹੜੇ ਹਨ ਉਹ ਆਪ ਜੀ ਦਾ ਨਾਮ ਜਪਦੇ ਹਨ, ਤੇ ਅਸੀਂ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਆਪ ਜੀ ਨੂੰ ਸਿਮਰਦੇ ਰਹੀਏ। ਸੋ ਖਾਲਸਾ ਜੀ, ਇਹ ਪਰਮ ਪਵਿੱਤਰ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ ਹੈ। ਬਹੁਤ ਸਾਰੀਆਂ ਭੁੱਲਾਂ ਹੋਣੀਆਂ ਸੁਭਾਵਿਕ ਹਨ, ਸਤਿਗੁਰਾਂ ਦੀ ਪਾਵਨ ਬਾਣੀ ਅਗਾਧ ਬੋਧ ਹੈ, ਬਹੁਤ ਭੁੱਲਾਂ ਹੋਈਆਂ ਹਨ। ਸਤਿਗੁਰੂ ਜੀ ਬਖਸ਼ਣਹਾਰ ਹਨ, ਗੁਰੂ ਕਾ ਖਾਲਸਾ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਕੋਟਾਨ ਕੋਟ ਧੰਨਵਾਦ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਸਾਰੇ ਸਿੰਘ ਸਾਹਿਬਾਨਾਂ ਦਾ, ਮਹਾਂਪੁਰਸ਼ਾਂ ਦਾ, ਗੁਰਸਿੱਖਾਂ ਦਾ, ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਸਭ ਦੇ ਦਰਸ਼ਨ ਦੀਦਾਰ ਮਹਾਰਾਜ ਜੀ ਨੇ ਕਿਰਪਾ ਕਰਕੇ ਕਰਵਾਏ ਹਨ। ਭੁੱਲਾਂ ਚੁੱਕਾਂ ਦੀ ਖਿਮਾ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ।
ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰਾ ਸੰਸਾਰ। ਕਹੁ ਨਾਨਕ ਪ੍ਰਭ ਲੋਚਾ ਪੂਰ। ਸੰਤ ਜਨਾ ਕੀ ਬਾਛੋ ਧੂਰ।
ਵਾਹਿਗੁਰੂ ਜੀ ਕਾ ਖਾਲਸਾ।